दंडौत बंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परणा। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा से भगवान दास घेरड़ दा। प्रसंग इथों तक पहुंचा है कि सतगुरु नानक देव सच्चे पातशाह जी तो लैके सतगुरु अर्जन देव सच्चे पातशाह जी तक बड़ा माड़ा बोलिया घेरड़ ने गालां कढ़ियां। सतगुरु सच्चे पातशाह जी फिर सहन ना कर सके हुक्म दिता घेरण नूं फड़ लिया जावे और जुत्तियां दी मार कीती जावे। लगातार घेरण दे सिर दे उत्ते ते मूंह दे उत्ते जुत्तियां पै रहियां ने। कल इथों तक कथा पहुंची सी, अज इथों अगे मैं प्रारंभ करदा। तऊ गवार गार को देत अपने पारे अपदा को लेत। ग्रंथाकार भाई संतोख सिंह जी लिखते ने कि भावे घेरण बहुत वड्डी अपने उत्ते औकड़ नूं चलदा है पर तावी गवार गालां देण तों नहीं हटदा भावे कि जुत्तियां पई जा रही। लागे जूत भजन सिर पारे किन्हूं डारी पाग उतारे। कवि जी लिखते ने जुत्तियां लगातार वजी जांदियां ने किसे ने आण के उहदी पग किधरे दूर सुट दित्ती। पन ही हथ वार नहीं पावे रोडे सिर पर शब्द उठावे। हुण मन लो कि इन्नियां ज्यादा जुत्तियां पै रहियां ने उस दे सिर दे विच जुत्तियां मारन दी कईयां दी वारी बड़ी देर देर बाद आउंदी है वार नहीं मिलदा इन्नियां जुत्तियां पैंदियां ने। रोडा सिर है घेरण दा जिहदे उत्ते जुत्तियां वजण दे नाल होर ही किस्म दा जिहड़ा शब्द है ना उह प्रगट हुंदा है। कहण तों भाव है कि आवाज होर किस्म दी आउंदी है रोडे सिर दे उत्ते जुत्तियां पैण दे नाल। हाय हाय बहु मूड़े उचारत तऊ गुरु को गार निकारत। कवि जी लिखते ने मूह दे विचों मूर्ख हाय हाय दी पुकार करदा है तावी सतगुरां नूं गालां कढ़न तों नहीं हटदा। त्यों त्यों मुख पर पन ही मारे पायो महा दुख ऊच पुकारे। जिवें जिवें गालां कढ़दा है तिवें तिवें होर उहदे मूंह दे उत्ते जादियां जुत्तियां मारियां जांदियां ने। इस तरीके दे नाल उच्ची उच्ची पुकारां करदा होया बहुत ही ज्यादा व्याकुल हो गया दुख नूं पा के। सुन सुन नर आए समुदाय राखे दूर पटन अटकाए। सुन सुन के उहदे नाल दे जिहड़े साथी सन ਉਹ ਉਹਨੂੰ ਛਡਾਉਣ ਦੇ ਵਾਸਤੇ ਆਏ ਨੇ ਪਰ ਸਤਿਗੁਰਾਂ ਦੇ ਸਿੱਖਾਂ ਨੇ ਦੂਰ ਹੀ ਉਹਨਾਂ ਨੂੰ ਰੋਕ ਦਿੱਤਾ ਅੱਗੇ ਆਉਣ ਨਹੀਂ ਦਿੱਤਾ।
ਗ੍ਰਾਮਣ ਕੇ ਨਰ ਬ੍ਰਿੰਦ ਬਲੋਕੈ
ਨਿਕਟ ਨਾ ਹੋਣ ਦੇਤ ਭਟ ਰੁਕੈ। ਪਿੰਡ ਦੇ ਬਹੁਤ ਸਾਰੇ ਜਿਹੜੇ ਲੋਕ ਨੇ ਉੱਥੇ ਆਣ ਕੇ ਇਕੱਠੇ ਹੋ ਗਏ ਨੇ। ਸਤਿਗੁਰਾਂ ਦੇ ਜਿਹੜੇ ਯੋਧੇ ਨੇ ਅੱਗੇ ਕਿਸੇ ਨੂੰ ਜਾਣ ਨਹੀਂ ਦਿੰਦੇ, ਦੂਰ ਹੀ ਰੋਕ ਲੈਂਦੇ ਨੇ ਜਿਹੜਾ ਵੀ ਆਉਂਦਾ। ਐਸੀ ਭਰੀ ਮਾਰ ਇੱਕ ਬਾਰਾ ਕਰ ਮੂਰਛ ਤਰਨੀ ਪਰ ਡਾਰਾ। ਕਵੀ ਜੀ ਲਿਖਦੇ ਨੇ ਕਿ ਇੰਨੀ ਜ਼ਿਆਦਾ ਮਾਰ ਇੱਕ ਵਾਰ ਪਈ ਕਿ ਮਾਰ ਖਾਂਦਾ ਖਾਂਦਾ ਧਰਤੀ ਦੇ ਉੱਤੇ ਬੇਹੋਸ਼ ਹੋ ਕੇ ਡਿੱਗ ਪਿਆ। ਬਹੁਰੀ ਉੱਠਿਓ ਨਹੀਂ ਸਮਝਿਓ ਮੰਦ ਸਿਰ ਨਾ ਗੋਦੇ ਗਾਰ ਬਿਲੰਦ। ਭਾਵੇਂ ਕਿ ਮਾਰ ਖਾਂਦਾ ਖਾਂਦਾ ਧਰਤੀ ਦੇ ਉੱਤੇ ਬੇਹੋਸ਼ ਹੋ ਕੇ ਡਿੱਗ ਪਿਆ, ਪਰ ਜਦੋਂ ਹੀ ਮਾੜੀ ਜੀ ਹੋਸ਼ ਆਈ ਉਹ ਮੂਰਖ ਰਤਾ ਵੀ ਨਹੀਂ ਸਮਝਿਆ, ਉੱਠਦਿਆਂ ਸਾਰ ਉਹਨੇ ਗਾਲਾਂ ਦੇਣੀਆਂ ਫੇਰ ਸ਼ੁਰੂ ਕਰ ਦਿੱਤੀਆਂ। ਰਹੁ ਬੈਠਾ ਪਲਟਾਇਆ ਬਲੇਵੋ ਜਿਮ ਮਾਰਿਓ ਤੈ ਸੋ ਫਲ ਦੇਵੋ। ਭਗਵਾਨ ਦਾਸ ਕੇਰੜ ਸਤਿਗੁਰਾਂ ਨੂੰ ਕਹਿੰਦਾ ਕਿ ਹੇ ਗੁਰੂ, ਹੁਣ ਤੂੰ ਇੱਥੇ ਬੈਠਾ ਰਹੀ, ਜਿਵੇਂ ਮੈਨੂੰ ਮਾਰਿਆ ਹੈ ਨਾ, ਇਸ ਮਾਰ ਦਾ ਬਦਲਾ ਮੈਂ ਜ਼ਰੂਰ ਲਵਾਂਗਾ। ਸੁਣਤ ਗਾਰ ਯਾਰ ਗੁਰ ਕੀ ਨਿੰਦਾ ਜਾਣ ਪੁਕਾਰੂ ਕਰ ਚਿਤ ਚਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਨਿੰਦਿਆ ਸੁਣੀ ਸੀ, ਇਸ ਤੋਂ ਇਲਾਵਾ ਜਿਹੜੀਆਂ ਗਾਲਾਂ ਕੱਢੀਆਂ ਸਨ ਉਹਨਾਂ ਨੂੰ ਸੁਣਿਆ ਸੀ। ਹੁਣ ਉਹ ਕਹਿੰਦਾ ਕਿ ਤੂੰ ਬੈਠਾ ਰਹੀ, ਕਹਿਣ ਤੋਂ ਪਾਵਾ ਕਿ ਸ਼ਾਹੀ ਫੌਜ ਨੂੰ ਲੈ ਕੇ ਆਵਾਂਗਾ, ਫੇਰ ਬਦਲਾ ਲਵਾਂਗਾ। ਜਾਣ ਪੁਕਾਰੂ ਕਰ ਚਿੱਤ ਚਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਿੱਤ ਦੇ ਵਿੱਚ ਸੋਚ ਕੇ ਜਾਣਿਆ ਕਿ ਜੇਕਰ ਇਹ ਪੁਕਾਰੂ ਹੋਵੇਗਾ ਤੇ ਸਾਡੇ ਵਾਸਤੇ ਮਾੜੀ ਗੱਲ ਹੈ। ਤਬ ਸਤਿਗੁਰ ਨੇ ਹੁਕਮ ਬਖਾਨਾ ਇਹ ਮਹਿ ਖਾਸ ਹੋਰ ਹਮਨੇ ਜਾਣਾ। ਜਦੋਂ ਕੇਰਣ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਨਿਸ਼ਚਾ ਕਰਕੇ ਪਰਖ ਕੇ ਇਸ ਗੱਲ ਨੂੰ ਵੇਖ ਲਿਆ, ਇਹ ਵਾਕਿਆ ਹੀ ਕੇਰੜ ਮਹਿਖਾ ਸੁਰ ਹੈ। ਤੁਸੀਂ ਚੰਡੀ ਦੀ ਵਾਰ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਪੜਿਆ ਹੋਵੇਗਾ, ਜਿਹਦੇ ਵਿੱਚ ਦੈਂਤ ਮਹਿਖਾ ਸੁਰ ਦਾ ਨਾਂ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਪਤਾ ਲੱਗ ਗਿਆ ਇਹ ਮਹਿਖਾ ਸੁਰ ਹੈ।
ਮਾਰੋ ਪੁਰ ਕੀ ਭੇਟ ਚੜਾਵੋ ਦੇਵੀ ਰੂਪ ਬਿਪਾਸਾ ਪਾਵੋ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੇਰੜ ਮਹਿਖਾ ਸੁਰ ਹੈ, ਇਸ ਕਰਕੇ ਇਸ ਨੂੰ ਮਾਰ ਕੇ ਇਸ ਪੁਰੀ ਦੀ ਭੇਟਾ ਚਾੜ ਦਿਓ। ਇਹ ਜੋ ਦਰਿਆ ਦਾ ਪਾਣੀ ਹੈ ਨਾ, ਇਹਨੂੰ ਭੇਟਾ ਚਾੜ ਦਿਓ, ਕਿਉਂਕਿ ਦੁਰਗਾ ਦੇਵੀ ਨੇ ਮਹਿਖਾ ਸੁਰ ਨੂੰ ਮਾਰਿਆ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਜੀ ਕਹਿੰਦੇ ਨੇ ਕਿ ਦੇਵੀ ਦਾ ਰੂਪ ਹੈ ਦਰਿਆ, ਉਹਦੇ ਵਿੱਚ ਮਾਰ ਕੇ ਇਸ ਨੂੰ ਪਾ ਦਿਓ ਤੇ ਇਹ ਜਿਹੜੀ ਪੁਰੀ ਹੈ ਨਾ, ਇਹਦੇ ਵਾਸਤੇ ਇਹਦੀ ਭੇਟਾ ਦੇ ਦਿਓ। ਕਹਿਣ ਤੋਂ ਭਾਵ ਹੈ ਇਹਨੂੰ ਮਾਰ ਦਿਓ।
ਸਾਗਰੇ ਸਿੱਖ ਸੁਰ ਬ੍ਰਿੰਦ ਸਮਾਨਾ ਇਸ ਮਾਰੇ ਹੋਵੇ ਸੁਖ ਨਾਨਾ।
ਸਤਿਗੁਰੂ ਜੀ ਕਹਿੰਦੇ ਨੇ ਸਾਰੇ ਜਿਹੜੇ ਸਿੱਖ ਨੇ ਇਹ ਸਾਰੇ ਦੇ ਸਾਰੇ ਦੇਵਤਿਆਂ ਦੇ ਸਮਾਨ ਨੇ, ਜਿਹਨੂੰ ਮਹਿਖਾ ਸੁਰ ਨੇ ਬੜਾ ਦੁੱਖ ਦਿੱਤਾ ਹੋਇਆ, ਇਸ ਕਰਕੇ ਇਸ ਕੇਰਣ ਮਹਿਖਾ ਸੁਰ ਨੂੰ ਮਾਰਨਾ ਹੀ ਚੰਗੀ ਗੱਲ ਹੈ।
ਨਹੀਂ ਪੁਕਾਰੂ ਇਸੇ ਪਠਾਵੋ ਜਮ ਕੇ ਸਾਧਨ ਤੁਰਤ ਪਹੁੰਚਾਵੋ।
ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਕਹਿੰਦੇ ਨੇ ਕਿ ਪੁਕਾਰ ਕਰਨ ਜੋਗਾ ਇਹਨੂੰ ਛੱਡੋ ਹੀ ਨਾ, ਇਸ ਤੋਂ ਪਹਿਲਾਂ ਕਿ ਇਹ ਪੁਕਾਰ ਜਾ ਕੇ ਕਰੇ, ਇਸ ਤੋਂ ਪਹਿਲਾਂ ਹੀ ਇਸ ਨੂੰ ਜਮਾਂ ਦੇ ਘਰ ਦੇ ਵਿੱਚ ਮਾਰ ਕੇ ਪਹੁੰਚਾ ਦੇ।
ਸੁਣ ਰਜਾਏ ਗੁਰ ਕੀ ਸਿੱਖ ਤਾਏ ਲਾਤ ਮੁਸ਼ਟ ਕੇ ਕਾਵ ਲਗਾਏ।
ਸੁਣ ਕੇ ਸਤਿਗੁਰਾਂ ਦੇ ਬਚਨ ਨੂੰ ਸਿੱਖ ਫੇਰ ਤੋਂ ਗਏ ਨੇ, ਲੱਤਾਂ ਤੇ ਮੁੱਕੀਆਂ ਦਾ ਜਾ ਕੇ ਪ੍ਰਹਾਰ ਕੀਤਾ, ਬਹੁਤ ਸਾਰੇ ਜ਼ਖਮ ਕਰ ਦਿੱਤੇ ਮਾਰ ਮਾਰ ਕੇ।
ਐਸੀ ਭਰੀ ਮਾਰ ਤਿਸ ਬਾਰਾ ਤਤ ਸ਼ਨਹਾਨਿਓ ਪ੍ਰਾਣ ਬੇਦਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੀ ਜ਼ਿਆਦਾ ਮਾਰ ਪਈ ਹੈ ਕਿ ਮਾਰ ਖਾਂਦਿਆਂ ਖਾਂਦਿਆਂ ਹੀ ਉਸ ਦੇ ਪ੍ਰਾਣ ਨਿਕਲ ਗਏ, ਮਰ ਗਏ। लगे मुष्ट सिर में बलवंते परत जूत पातन के अंते। बड़े जोर दे नाल सिर दे विच बल वाले मुके वजे सन। इस तो इलावा ढिड दे विच वखियां दे विच लत्तां वजियां सन। इस करके कवि जी लिखदे ने परत जूत पा तन को अंते जुतियां खांदा खांदा ही केरड़ मर गया।
पकरी टांग कसी त्यो फेर दीन बिपासा के बिच गेर।
ग्रंथाकार भाई संतोख सिंह जी लिखदे ने इस तों बाद केरड़ नूं लत्त तों फड़ के घसीटिया गया ते घसीटदे घसीटदे ब्यासा दे कोल लै गए ते फिर ब्यासा दरिया दे विच उहनूं सुट दित्ता।
बहे ओ गयो कित नजर न आयो नाहक मूरख प्राण गवायो।
ग्रंथाकार भाई संतोख सिंह जी लिखदे ने थोड़ी देर तों बाद उस प्रवाह चलदे होए पानी दे विच रुड़ गई उस केरड़ दी लाश। दिसदा वेख्या फिर नजर नहीं आया नाहक मूरख प्राण गवायो। कवि जी लिखदे ने कि बेकार दे विच इस भगवान दास केरड़ ने अपने प्राणा नूं गवा दिता। इस तरीके दे नाल उस वेले उस दी मौत हुई। किस तरीके दे नाल आण के भगवान दास केरड़ ने सतगुरां नूं रोकण दी कोशिश कीती ते किस तरह उस दा अंत होया इस नूं कवि करतार सिंह जी क्लास वाली ने इंज बयान कीता।
ए पी चंदू देसी परिवार विचों दिल विच दे रख के खार जल्दी सतगुरां दी शाह दे नाल विगड़ी दिल विच हौसला तार जल्दी आउंदा गुरां नूं आखदा चुको डेरा इत्थे बैठे क्यों पैर पसार जल्दी इस सारे थां ते साडी माल किए तुसी लग दे की दिओ सार जल्दी चुक डेरा डंडा इथों चले जावो नहीं तां होवेगा फिर विगाड़ जल्दी सतगुरु जी तां चुप कर रहे होया भूत उस ते असवार जल्दी वड्डे गुरां नूं गालियां देण लगा वड्डे गुरां नूं गालियां देण लगा दिते तंबू ते किले उखाड़ जल्दी सिख कदों सहारे सकदे सन भलण उठिया शेर पवकार जल्दी मारी वट चपेड़ इक मूह उते डिगा धरत ते पैर पसार जल्दी ओदे नाल दे छड़ के नठ गए जिंदा लै के हो गए उडार जल्दी बेवकूफ गालां तों ना मूल टलिया बेवकूफ गालां तों ना मूल टलिया पैन छितरां दी लगी मार जल्दी आखर मारी दा चित होया सिखां चुक नदी दिता डार जल्दी।
करतार सिंह जी कलास वाले लिखदे ने वड्डा बेवकूफ सी गालां देण तों ना रुकिया ते जुतियां खांदा खांदा मर गया ते सिखां ने फिर लत्त तों घसीट के उस नूं ब्यासा दरिया दे विच सुट दिता।
रतन चांद केरड़ को नंदन जब देखियो निज पिता निकंदन।
ग्रंथाकार भाई संतोख सिंह जी लिखदे ने कि भगवान दास केरड़ दा जिहड़ा लड़का है ओ भी वेखण वालियां दे विच शामिल सी जिसदा नाम सी रतन चंद। जदों रतन चंद ने अपने पिता दी मौत नूं वेख्या बड़ा दुखी होया।
तारे उत्रास बड़वा पर चाला दूर जाए रुद अनंत बेसाला।
जदों ही केरड़ मरिया रतन चंद उसका पुत्र डरिया कि जे इन्हां नूं पता लग गया कि मैं इहदा लड़का हां मैनू भी मार देणगे। इस करके घोड़ी नूं दड़ा के दूर चलिया गया। दूर जाके फिर बहुत ज्यादा रोया।
हाय पिता तू क्यों ना पलावा नाहक यारे ओ प्राण बिन सावा।
ਉੱਚੀ ਉੱਚੀ ਰਤਨ ਚੰਦ ਰੋਂਦਾ ਹੈ ਤੇ ਨਾਲੇ ਪੁਕਾਰਾ ਕਰਦਾ ਹੈ, ਕਹਿੰਦਾ ਹੇ ਪਿਤਾ ਜੀ ਤੁਸੀਂ ਕਿਉਂ ਨਾ ਦੌੜੇ, ਤੁਹਾਨੂੰ ਚਾਹੀਦਾ ਸੀ ਉੱਥੋਂ ਦੌੜ ਜਾਂਦੇ ਪਰ ਤੁਸੀਂ ਨਹੀਂ ਦੌੜੇ, ਨਾਹਕ ਅਰਿਓ ਪ੍ਰਾਣ ਬਿਨਸਾਵਾ, ਬੇਕਾਰ ਦੇ ਵਿੱਚ ਗੁਰੂ ਦੇ ਨਾਲ ਅੜੇ ਤੇ ਪ੍ਰਾਣਾ ਦਾ ਖਾਤਮਾ ਕਰਵਾ ਲਿਆ।
ਅਪਰ ਗ੍ਰਾਮ ਮੇ ਬੈਠ ਵਿਚਾਰੇ, ਨਿਜ ਨਰ ਸਗਰੇ ਨਿਕਟ ਹਕਾਰੇ।
ਕਿਸੇ ਹੋਰ ਪਿੰਡ ਦੇ ਵਿੱਚ ਜਾ ਕੇ ਉਸਨੇ ਵਿਚਾਰ ਕੀਤੀ ਤੇ ਫਿਰ ਆਪਣੇ ਨਾਲ ਦੇ ਜਿਹੜੇ ਸਾਥੀ ਸੀ ਨਾ ਉਹਨਾਂ ਨੂੰ ਇਕੱਠਾ ਕੀਤਾ।
ਇਤ ਕੇਰੜ ਜਬ ਸਰਤਾ ਡਾਰਿਓ, ਸਭਨ ਆਨੰਦ ਬਿਲੰਦੈ ਧਾਰਿਓ।
ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਦੀ ਕਥਾ ਨੂੰ ਸੁਣੋ ਕਿ ਜਦੋਂ ਕੇਰੜ ਨੂੰ ਮਾਰ ਕੇ ਦਰਿਆ ਦੇ ਵਿੱਚ ਸੁੱਟ ਦਿੱਤਾ ਉਸ ਤੋਂ ਬਾਅਦ ਸਿੱਖਾਂ ਨੇ ਬਹੁਤ ਵੱਡਾ ਆਨੰਦ ਮਨਾਇਆ।
ਬਿਜੈ ਸਦਾ ਗੁਰ ਕੀ ਅਰ ਮਰੈ, ਉੱਚੀ ਧੁਨੀਮ ਉਚਰਨ ਕਰੈ।
ਸਾਰੇ ਦੇ ਸਾਰੇ ਉੱਚੀ ਆਵਾਜ਼ ਦੇ ਨਾਲ ਕਹਿੰਦੇ ਨੇ ਕਿ ਗੁਰੂ ਦੀ ਹਮੇਸ਼ਾ ਜਿੱਤ ਹੁੰਦੀ ਹੈ, ਗੁਰੂ ਦਾ ਵੈਰੀ ਮਾਰਿਆ ਜਾਂਦਾ ਇਹ ਵੀ ਮਾਰਿਆ ਗਿਆ।
ਗੁਰ ਕੇ ਸਪਟ ਸਦਾ ਸਾਵਧਾਨੇ, ਗੁਰ ਜੈ ਕਾਰਾ ਸ਼ਬਦ ਬਖਾਨੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਬੜੇ ਸਾਵਧਾਨ ਨੇ, ਗੁਰੂ ਦੇ ਜੈਕਾਰੇ ਦੇ ਸ਼ਬਦਾਂ ਨੂੰ ਗੰਜਾਉਂਦੇ ਨੇ।
ਕੋਟ ਚੌਗਿਰ ਦੇ ਕੋ ਬਡ ਹੋਤ, ਗਣ ਮਾਨਵ ਲਗ ਕੀਨ ਅਦੋਤ।
ਦੂਸਰੇ ਪਾਸੇ ਚੌਗਿਰਦੇ ਦੀ ਜਿਹੜੀ ਦੀਵਾਰ ਹੈ ਉਹ ਵੱਡੀ ਤੋਂ ਵੱਡੀ ਬਣਦੀ ਜਾਂਦੀ ਹੈ, ਬਹੁਤੇ ਸਾਰੇ ਜਿਹੜੇ ਮਨੁੱਖ ਨੇ ਉਹ ਸੇਵਾ ਦੇ ਵਿੱਚ ਰੁੱਝੇ ਹੋਏ ਨੇ।
ਕੇਰੜ ਮਾਰਿਓ ਸਕਲ ਤਬ ਜਾਣਾ, ਪਾਇਓ ਤ੍ਰਾਸ ਗੁਰ ਕੇ ਸਭ ਥਾਨਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਕੇਰੜ ਦੇ ਮਰਨ ਦੀ ਖਬਰ ਜਗ੍ਹਾ ਜਗ੍ਹਾ ਦੇ ਉੱਤੇ ਫੈਲੀ ਤੇ ਲਾਗੇ ਲਾਗੇ ਜਿੰਨੇ ਵੀ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਸਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਡਰ ਆਉਣ ਲੱਗਾ।
ਨਿੰਦਾ ਕੋ ਨਹੀਂ ਕਰਤੇ ਉਚਾਰਨ, ਡਰ ਗ੍ਰਾਮ ਗਣ ਕਰ ਨਾ ਮਾਰਨ।
ਕਵੀ ਜੀ ਲਿਖਦੇ ਨੇ ਕਿ ਵਿਰੋਧ ਤੇ ਕਿਸੇ ਨੇ ਕੀ ਕਰਨਾ ਸੀ, ਸਤਿਗੁਰਾਂ ਦੀ ਨਿੰਦਿਆ ਵੀ ਕੋਈ ਡਰਦਾ ਮਾਰਾ ਨਹੀਂ ਕਰਦਾ, ਸੋਚਦੇ ਨੇ ਕਿ ਜੇਕਰ ਪਤਾ ਲੱਗ ਗਿਆ ਤੇ ਫਿਰ ਮਾਰੇ ਜਾਵਾਂਗੇ।
ਜ਼ਿਮੀਦਾਰ ਜਹ ਕਹਤੇ ਆਏ, ਆਣ ਅਕੋਰਨ ਕੋ ਅਰ ਪਾਏ।
ਵੱਡੇ ਵੱਡੇ ਪਿੰਡਾਂ ਦੇ ਜਿਹੜੇ ਜ਼ਿਮੀਦਾਰ ਲੋਕ ਸਨ, ਜਿਹੜੇ ਆਗੂ ਲੋਕ ਸਨ, ਉਹ ਸਾਰੇ ਦੇ ਸਾਰੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟਾਂ ਨੂੰ ਲਿਆ ਕੇ ਅਰਪਣ ਲੱਗੇ ਔਰ ਸਤਿਗੁਰਾਂ ਦੇ ਅਧੀਨ ਰਹਿਣ ਲੱਗੇ।
ਦਾਦੇ ਯਾਰ ਦੁਗਦ ਕਿਤਕ ਕੇ ਆਵੇ, ਧਾਰੇ ਆ ਗੇ ਸਭ ਸੀਸ ਨਿਵਾਵੇ।
ਕੋਈ ਦੁੱਧ ਲੈ ਕੇ ਆਉਂਦਾ ਹੈ, ਕੋਈ ਦਹੀਂ ਲੈ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਦਾ ਹੈ, ਆਪੋ ਆਪਣੀਆਂ ਭੇਟਾਵਾਂ ਨੂੰ ਰੱਖ ਕੇ ਸਤਿਗੁਰਾਂ ਨੂੰ ਸਿਰ ਸਾਰੇ ਨਿਵਾਉਂਦੇ ਨੇ।
ਪੀਰੀ ਮੀਰੀ ਤੇਗ ਸੁਤਾਰੀ, ਬਿਦਤ ਪਈ ਅਬ ਜਗਤ ਮਝਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਮੀਰੀ ਦੇ ਤੇ ਪੀਰੀ ਦੀ ਤਲਵਾਰ ਨੂੰ ਧਾਰਨ ਕੀਤਾ ਸੀ, ਜਿਹੜੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਨ, ਬਿਦਤ ਪਈ ਅਬ ਜਗਤ ਮਝਾਰੀ, ਮਾਨੋ ਕਿ ਉਹ ਹੁਣ ਜਗ ਦੇ ਵਿੱਚ ਪ੍ਰਗਟ ਹੋ ਗਈਆਂ।
ਜੋ ਜੋ ਦੁਸ਼ਟ ਬੇਅਦਬੀ ਕਰੈ, ਸੋ ਸੋ ਤਤਸ਼ਿਨ ਫਲ ਦੁੱਖ ਭਰੈ।
ਕਵੀ ਜੀ ਲਿਖਦੇ ਨੇ ਕਿ ਜਿਹੜਾ ਜਿਹੜਾ ਵੀ ਦੁਸ਼ਟ ਬੇਅਦਬੀ ਕਰਦਾ ਉਹ ਤਤਸ਼ਿਨ ਹੀ ਦੁੱਖਾਂ ਰੂਪੀ ਫਲ ਨੂੰ ਪ੍ਰਾਪਤ ਕਰਦਾ।
ਵਧਿਓ ਤੇਜ ਸਭ ਵਿਖੈ ਬਿਸਾਲਾ, ਬਸੈ ਨਮਰਤਾ ਦੰਡ ਕਰਾਲਾ।
ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਤੇਜ ਪ੍ਰਤਾਪ ਬਹੁਤ ਜ਼ਿਆਦਾ ਵਧਿਆ, ਬਸੈ ਨਮਰਤਾ ਦੰਡ ਕਰਾਲਾ। ਇੱਕ ਨੀਤੀ ਦੀ ਗੱਲ ਹੈ, ਨੀਤੀ ਦਾ ਬਚਨ ਹੈ ਕਿ ਕਰੜੇ ਦੰਡ ਦੇ ਵਿੱਚ ਨਿਮਰਤਾ ਵਸਦੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਕਰਾਰੇ ਹੱਥਾਂ ਅੱਗੇ ਲੋਕ ਨਿਉਂਦੇ ਨੇ। ਜਿਮ ਦਦ ਮੱਥੀ ਅਤੇ ਉਤ ਬਲ ਤੇ ਤਬ ਸੁੰਦਰ ਨਵਨੀਤ ਨਿਕਰਤੇ। ਹੁਣ ਕਵੀ ਜੀ ਨੇ ਇਸ ਗੱਲ ਦਾ ਪ੍ਰਮਾਣ ਦਿੱਤਾ ਹੈ ਕਿ ਕਰੜੇ ਹੱਥਾਂ ਦੇ ਅੱਗੇ ਹੀ ਲੋਕ ਨਿਉਂਦੇ ਨੇ, ਕਰੜਾ ਹੋਣਾ ਪੈਂਦਾ। ਅੱਗੇ ਪ੍ਰਮਾਣ ਦਿੰਦੇ ਨੇ ਕਿ ਕਿਸ ਤਰ੍ਹਾਂ। ਕਵੀ ਜੀ ਲਿਖਦੇ ਨੇ, ਜਿਮ ਦਦ ਮੱਥੀ ਅਤੇ ਉਤ ਬਲ ਤੇ ਤਬ ਸੁੰਦਰ ਨਵਨੀਤ ਨਿਕਰਤੇ। ਜੇਕਰ ਦਹੀਂ ਨੂੰ ਚੰਗੇ ਤਰੀਕੇ ਦੇ ਨਾਲ ਜ਼ੋਰ ਦੇ ਨਾਲ ਰਿੜਕਿਆ ਜਾਵੇ ਤਾਂ ਹੀ ਉਸ ਦੇ ਵਿੱਚੋਂ ਸੁੰਦਰ ਮੱਖਣ ਨਿਕਲਦਾ ਹੈ। ਜੇਕਰ ਜ਼ੋਰ ਦੇ ਨਾਲ ਰਿੜਕਿਆ ਨਾ ਜਾਵੇ ਤੇ ਕਦੇ ਮੱਖਣ ਹੱਥ ਨਹੀਂ ਲੱਗਦਾ।
ਜਿਮ ਬਲ ਤੇ ਤਰ ਲਾਠ ਦਬਾਵੇ ਕੋਲੂ ਯੂਖ ਸੁਰਸ ਨਿਕ ਸਾਵੇ।
ਵੇਲਣੇ ਦੀ ਆਮ ਕਰਕੇ ਤਿੰਨ ਲੱਠਾਂ ਹੁੰਦੀਆਂ ਨੇ। ਉਹ ਜਿਹੜੀਆਂ ਲੱਠਾਂ ਨੇ ਉਹਨਾਂ ਦੇ ਵਿੱਚ ਜਦੋਂ ਗੰਨਾ ਫਸਾਇਆ ਜਾਂਦਾ ਤੇ ਜ਼ੋਰ ਦੇ ਨਾਲ ਪੀੜ ਦਿੰਦੀਆਂ ਨੇ ਤਾਂ ਹੀ ਉਸ ਗੰਨੇ ਦੇ ਵਿੱਚੋਂ ਸੋਹਣਾ ਰਸ ਨਿਕਲਦਾ। ਜੇਕਰ ਜ਼ੋਰ ਦੇ ਨਾਲ ਗੰਨੇ ਨੂੰ ਪੀੜਿਆ ਨਾ ਜਾਵੇ ਤੇ ਕਦੇ ਵੀ ਰਸ ਦੀ ਪ੍ਰਾਪਤੀ ਹੋ ਨਹੀਂ ਸਕਦੀ। ਕਹਿਣ ਤੋਂ ਸਾਰਾ ਭਾਵ ਇਹ ਹੈ ਕਿ ਕਰੜੇ ਹੱਥਾਂ ਦੇ ਅੱਗੇ ਹੀ ਲੋਕ ਨਿਉਂਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਕੀਤਾ।
ਤਥਾ ਜਗਤ ਕੀ ਰੀਤ ਸੋ ਲਾਗੇ ਪਿਖੈ ਦੰਡ ਕਰ ਨਮਰ ਅੱਗੇ।
ਕਵੀ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਜਗਤ ਦੀ ਰੀਤੀ ਹੈ, ਪਿਖੈ ਦੰਡ ਕਰ ਨਮਰ ਅੱਗੇ। ਕਹਿਣ ਤੋਂ ਪਾਵਿਆ ਕਿ ਹੱਥ ਦੇ ਵਿੱਚ ਡੰਡਾ ਵੇਖ ਕੇ ਲੋਕ ਅੱਗੋਂ ਨਿਉਂਦੇ ਨੇ, ਇਸੇ ਗੱਲ ਦੀ ਪੁਸ਼ਟੀ ਕਵੀ ਜੀ ਕਰ ਰਹੇ ਨੇ। ਆਮ ਕਰਕੇ ਆਪਾਂ ਕਹਿ ਦਿੰਦੇ ਹਾਂ ਕਿ ਵਿਗੜਿਆਂ ਤਿਗੜਿਆਂ ਦਾ ਡੰਡਾ ਪੀਰ, ਇਸੇ ਦੀ ਵਰਤੋਂ ਕੀਤੀ ਹੈ ਸਤਿਗੁਰਾਂ ਨੇ।
ਰਹਿ ਪੀਰ ਸਤ ਗੁਰ ਕੇ ਤੀਰ ਪ੍ਰਜਾ ਲੋਕ ਗਣ ਬੰਕੇ ਵੀਰ।
ਸਤਿਗੁਰਾਂ ਦੇ ਦੁਆਲੇ ਬਹੁਤੇ ਸਾਰੇ ਸਿੱਖਾਂ ਦੀ ਭੀੜ ਜੁੜੀ ਰਹਿੰਦੀ ਹੈ। ਪ੍ਰਜਾ ਲੋਕ ਗਣ ਬੰਕੇ ਵੀਰ, ਪ੍ਰਜਾ ਦੇ ਜਿਹੜੇ ਲੋਕ ਨੇ ਉਹ ਬੰਕੇ ਵੀਰ ਨੇ, ਸੂਰਮੇ ਨੇ।
ਬ੍ਰਿੰਦ ਮਜੂਰ ਲਗੇ ਹਿਤਕਾਰ ਕਰਤ ਕਰਵਾਵਤ ਬਿਰਧ ਪ੍ਰਕਾਰ।
ਕਵੀ ਜੀ ਲਿਖਦੇ ਨੇ ਕਿ ਬਹੁਤ ਸਾਰੇ ਜਿਹੜੇ ਮਜ਼ਦੂਰ ਨੇ ਉਸ ਚੁਗਿਰਦੇ ਨੂੰ ਬਣਾਉਣ ਦੇ ਵਾਸਤੇ ਜੁਟੇ ਹੋਏ ਨੇ ਅਨੇਕਾਂ ਪ੍ਰਕਾਰ ਦੇ ਨਾਲ।
ਬਣਤ ਕੋਟ ਚੌ ਗਿਰਦਾ ਪੁਰ ਕੋ ਨਰ ਗਣ ਕਹਿ ਨਾਮ ਹੋਏ ਗੁਰ ਕੋ।
ਪੁਰੀ ਦੇ ਚੁਗਿਰਦੇ ਦਾ ਕੋਟ ਬਣ ਰਿਹਾ ਹੈ, ਦੀਵਾਰ ਬਣ ਰਹੀ ਹੈ। ਨਰਗਣ ਕਹਿ, ਬਹੁਤੇ ਸਾਰੇ ਲੋਕ ਕਹਿੰਦੇ ਨੇ ਨਾਮ ਹੋਏ ਗੁਰ ਕੋ, ਕਿ ਇਸ ਨਗਰ ਦਾ ਜਿਹੜਾ ਨਾਮ ਹੈ ਨਾ ਉਹ ਗੁਰੂ ਦੇ ਨਾਂ ਦੇ ਉੱਤੇ ਹੀ ਹੋਣਾ ਚਾਹੀਦਾ ਹੈ। ਤੇ ਯਾਦ ਰੱਖਣ ਦੀ ਲੋੜ ਹੈ ਕਿ ਉਸ ਨਗਰ ਦਾ ਜਦੋਂ ਨਿਰਮਾਣ ਕੀਤਾ ਗਿਆ ਤੇ ਉਸਦਾ ਨਾਮ ਹਰਗੋਬਿੰਦਪੁਰਾ ਰੱਖਿਆ ਗਿਆ ਸਤਿਗੁਰਾਂ ਦੇ ਨਾਮ ਦੇ ਉੱਤੇ।
ਕਰਤ ਸ਼ੀਘ੍ਰਤਾ ਕਿਤ ਕੇ ਉਹ ਸਾਰਾ ਪਹੁੰਚਤ ਬ੍ਰਿੰਦ ਈਟ ਅਰ ਗਾਰਾ।
ਬੜੀ ਸ਼ੀਘ੍ਰਤਾ ਦੇ ਨਾਲ, ਬੜੀ ਕਾਹਲੀ ਦੇ ਨਾਲ ਉਹ ਸਾਰੀ ਕੀਤੀ ਜਾ ਰਹੀ ਹੈ। ਬਹੁਤੀਆਂ ਸਾਰੀਆਂ ਇੱਟਾਂ ਤੇ ਬਹੁਤਾ ਸਾਰਾ ਗਾਰਾ ਲਾਇਆ ਜਾ ਰਿਹਾ।
ਦੋਏ ਸਮੇਂ ਫਿਰ ਕਰ ਗੁਰ ਹੇਰਤ ਕੀ ਜੈ ਤਿਆਰ ਸ਼ੀਘ੍ਰ ਕਰ ਪ੍ਰੇਰਤ।
ਦੋਵੇਂ ਵੇਲੇ, ਸਵੇਰ ਦੇ ਵੇਲੇ ਤੇ ਸ਼ਾਮ ਦੇ ਵੇਲੇ ਉਚੇਚੇ ਤੌਰ ਦੇ ਉੱਤੇ ਸਤਿਗੁਰੂ ਜੀ ਚੰਗੇ ਤਰੀਕੇ ਦੇ ਨਾਲ ਪਰਖ ਕਰਦੇ ਨੇ, ਹੁਕਮ ਕਰਦੇ ਨੇ ਕਰੋ ਸ਼ੀਘ੍ਰ, ਕਿ ਸ਼ੀਘ੍ਰਤਾ ਦੇ ਨਾਲ ਪੂਰਾ ਕਰੋ ਕੰਮ ਨੂੰ।
ਉਤ ਕੇਰਣ ਕੀ ਸੁਣੋ ਕਹਾਣੀ ਰਤਨ ਚੰਦ ਤੇ ਸੁਤ ਜਿਮ ਠਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਮੈਂ ਕਥਾ ਲਿਖੀ ਹੈ ਸਤਿਗੁਰਾਂ ਵਾਲੇ ਪਾਸੇ ਦੀ। ਕਹਿੰਦੇ ਨੇ, ਹੇ ਸਰੋਤਾ ਜਨੋ, ਹੁਣ ਤੁਸੀਂ ਸੁਣੋ ਉਸ ਕੇਰੜ ਦੇ ਪੁੱਤਰ ਵਾਲੀ ਕਥਾ ਨੂੰ, ਜਿਹਦਾ ਨਾਮ ਰਤਨ ਚੰਦ ਹੈ। ਉਸ ਨੇ ਆਪਣੇ ਪਿਓ ਦੀ ਮੌਤ ਤੋਂ ਬਾਅਦ ਕੀ ਕੀਤਾ।
ਸਭ ਕੁਟਾਂਬ ਮਿਲ ਬਹੁਰ ਦੁਨਾਏ ਦੇ ਤੀਰਜ ਤੇ ਬਾਕ ਲਾਏ।
ਰਤਨ ਚੰਦ ਦੇ ਸਮੇਤ ਸਾਰੇ ਦਾ ਸਾਰਾ ਪਰਿਵਾਰ ਬਹੁਤ ਜ਼ਿਆਦਾ ਰੋਇਆ ਹੈ। ਸਾਰਿਆਂ ਨੂੰ ਰਤਨ ਚੰਦ ਨੇ ਉਸ ਵੇਲੇ ਧੀਰੇ ਦਿੱਤਾ ਤੇ ਇੰਜ ਆਖਿਆ,
ਕਹਿੰਦਾ, ਮੈਂ ਪਿਤ ਕੋ ਪਲਟਾ ਅਬ ਲੈ ਹੋ ਨਾ ਹੈ ਤਾਂ ਨੀਰ ਡੂਬ ਮਰ ਜੈ ਹੋ।
ਸਾਰਿਆਂ ਨੂੰ ਸੁਣਾ ਕੇ ਰਤਨ ਚੰਦ ਘੇਰੜ ਦਾ ਲੜਕਾ ਕਹਿੰਦਾ
ਕਿ ਜਾਂ ਤੇ ਮੈਂ ਆਪਣੇ ਪਿਓ ਦਾ ਗੁਰੂ ਤੋਂ ਬਦਲਾ ਲੈ ਲਵਾਂਗਾ, ਨਹੀਂ ਤੇ ਪਾਣੀ ਦੇ ਵਿੱਚ ਡੁੱਬ ਕੇ ਮਰ ਜਾਵਾਂਗਾ, ਆਤਮ ਹੱਤਿਆ ਕਰ ਲਾਂਗਾ।
ਕਹਿ
ਗੁਰ ਕੀ ਮਲੋਥ ਰੁਲੈ ਹੋ
ਕਹਿ ਜ਼ੰਜ਼ੀਰ ਪਾਏ ਗਿਰ ਵੈ ਹੋ। ਕਹਿੰਦਾ ਕਿ ਜਾਂ ਤੇ ਗੁਰੂ ਦੀ ਲੋਥ ਮਿੱਟੀ ਦੇ ਵਿੱਚ ਇਸੇ ਤਰ੍ਹਾਂ ਰੁਲੇਗੀ ਜਿਵੇਂ ਮੇਰੇ ਪਿਓ ਦੀ ਲੋਥ ਰੁਲੀ ਹੈ। ਜਿਸ ਤਰ੍ਹਾਂ ਮੇਰੇ ਪਿਓ ਨੂੰ ਮਰੇ ਹੋਏ ਨੂੰ ਘਸੀਟ ਕੇ ਪਾਣੀ ਦੇ ਵਿੱਚ ਸੁੱਟ ਦਿੱਤਾ ਹੈ ਨਾ, ਇਸੇ ਤਰੀਕੇ ਦੇ ਨਾਲ ਮੈਂ ਜ਼ੰਜ਼ੀਰਾਂ ਪਾ ਕੇ ਗੁਰੂ ਦੀ ਲੋਥ ਨੂੰ ਵੀ ਪਾਣੀ ਦੇ ਵਿੱਚ ਰੋੜ ਦਿਆਂਗਾ। ਜਿਮ ਮਾਮ ਪਿਤਾ ਨਦੀ ਮੈਂ ਡਾਰਾ, ਤਿਮ ਗੁਰ ਕੀ ਗਤ ਹੋਏ ਇਸ ਬਾਰਾ। ਕਹਿੰਦਾ ਕਿ ਜਿਵੇਂ ਜਿਵੇਂ ਮੇਰੇ ਪਿਤਾ ਦੀ ਦੁਰਦਸ਼ਾ ਹੋਈ ਹੈ ਉਸੇ ਤਰ੍ਹਾਂ ਦੀ ਦੁਰਦਸ਼ਾ ਮੈਂ ਇਸ ਗੁਰੂ ਦੀ ਕਰਾਂਗਾ। ਮੇਰੇ ਪਿਤਾ ਨੂੰ ਮਾਰਨ ਤੋਂ ਬਾਅਦ ਬਿਆਸਾ ਦਰਿਆ ਦੇ ਵਿੱਚ ਰੋੜ ਦਿੱਤਾ, ਮੈਂ ਵੀ ਗੁਰੂ ਦੀ ਲੋਥ ਨੂੰ ਰੋਲ ਕੇ ਮਿੱਟੀ ਦੇ ਵਿੱਚ ਬਿਆਸਾ ਦਰਿਆ ਦੇ ਵਿੱਚ ਰੋੜ ਦਿਆਂਗਾ। ਤਿਮ ਗੁਰ ਕੀ ਗਤ ਹੋਏ ਇਸ ਬਾਰਾ, ਜਿਸ ਤਰ੍ਹਾਂ ਦੀ ਦੁਰਦਸ਼ਾ ਮੇਰੇ ਪਿਤਾ ਦੀ ਹੋਈ ਹੈ ਨਾ, ਇਸੇ ਤਰ੍ਹਾਂ ਦੀ ਦੁਰਦਸ਼ਾ ਗੁਰੂ ਦੀ ਹੋਵੇਗੀ। ਨਗਰ ਜਲੰਧਰ ਸੂਬਾ ਪਾਰਾ, ਤੇਹ ਸੰਗ ਮੇਰੋ ਹੈ ਬਹੁ ਪਿਆਰਾ। ਆਪਣੇ ਨਾਲਦਿਆਂ ਨੂੰ ਸਾਰੇ ਪਰਿਵਾਰ ਦੇ ਲੋਕਾਂ ਨੂੰ ਕਹਿੰਦਾ ਕਿ ਜਿਹੜਾ ਜਲੰਧਰ ਨਗਰ ਦਾ ਸੂਬਾ ਹੈ ਉਹ ਮੇਰਾ ਬਹੁਤ ਗੂੜਾ ਪਿਆਰਾ ਮਿੱਤਰ ਹੈ। ਅਪਰ ਬਾਤ ਆਛੀ ਇੱਕ ਹੈ, ਚੰਦੂ ਕੋ ਨੰਦਨ ਤੇ ਰਹਿ। ਔਰ ਇਸ ਤੋਂ ਵੀ ਜਿਆਦਾ ਚੰਗੀ ਇੱਕ ਹੋਰ ਵੀ ਗੱਲ ਹੈ ਕਿ ਜਲੰਧਰ ਦੇ ਵਿੱਚ ਹੀ ਚੰਦੂ ਦਾ ਜਿਹੜਾ ਲੜਕਾ ਹੈ ਨਾ ਉਹ ਵੀ ਰਹਿੰਦਾ ਹੈ, ਜਿਹਨੂੰ ਕਿ ਸਤਿਗੁਰਾਂ ਨੇ ਮਾਰਿਆ। ਤਿਸ ਕੋ ਪੀਪਿਤ ਗੁਰ ਨੇ ਮਾਰਾ, ਗਹਿਰਾ ਖਿਓ ਚਿਰ ਕਾਲ ਚੰਡਾਰਾ। ਚੰਦੂ ਦੇ ਪੁੱਤਰ ਦਾ ਨਾਂ ਸੀ ਕਰਮ ਚੰਦ। ਕਹਿੰਦਾ ਹੈ ਕਿ ਕਰਮ ਚੰਦ ਦੇ ਪਿਤਾ ਚੰਦੂ ਨੂੰ ਵੀ ਗੁਰੂ ਨੇ ਮਾਰਿਆ ਸੀ, ਗਹਿ ਰਾਖਿਓ ਚਿਰ ਕਾਲ ਚੰਡਾਲਾ। ਇਹਨਾਂ ਚੰਡਾਲਾਂ ਨੇ ਬਹੁਤਾ ਚਿਰ ਚੰਦੂ ਨੂੰ ਫੜ ਕੇ ਰੱਖਿਆ ਤੇ ਫਿਰ ਬੇਮੌਤੇ ਮਾਰਿਆ ਸੀ। ਦੋਨੋ ਮਿਲ ਹਮ ਮਸਲਤ ਕਰ, ਜਿਉ ਕਿਉ ਕਰ ਗੁਰ ਗਹਿ ਕਰ ਧਰ। ਕਹਿੰਦਾ ਕਿ ਮੈਂ ਤੇ ਕਰਮ ਚੰਦ ਦੋਵੇਂ ਮਿਲ ਕੇ ਮਸਲਤ ਕਰਾਂਗੇ, ਸਲਾਹ ਕਰਾਂਗੇ ਤੇ ਜਿਵੇਂ ਨਾ ਕਿਵੇਂ ਕਰਕੇ ਗੁਰੂ ਨੂੰ ਫੜ ਲਾਂਗੇ। ਰਹੋ ਦੂਰ ਸਭ ਨਿਕਟ ਨਾ ਜਾਵੋ, ਕਹੇ ਸੁਣੇ ਨਹੀਂ ਕਿਸ ਪਤੇ ਆਵੋ। ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਹਿੰਦਾ ਹੈ ਰਤਨ ਚੰਦ, ਕਹਿੰਦਾ ਕਿ ਦੂਰ ਦੂਰ ਰਹੋ ਗੁਰੂ ਤੋਂ, ਕੋਈ ਵੀ ਲਾਗੇ ਨਾ ਜਾਇਓ। ਕਹੇ ਸੁਣੇ ਕਿਸ ਕੇ ਨਹੀਂ ਪਤੇ ਆਵੋ, ਭਾਵ ਕਿ ਕੋਈ ਕਿਸੇ ਤਰ੍ਹਾਂ ਵੀ ਆਣ ਕੇ ਆਖੇ, ਕਿਸੇ ਤੇ ਯਕੀਨ ਨਾ ਕਰਿਓ ਔਰ ਗੁਰੂ ਦੇ ਲਾਗੇ ਨਾ ਜਾਇਓ। ਇਮ ਕਹਿ ਨਰ ਗਣ ਸੰਗੀ ਕੀਨੇ, ਚਲਿਓ ਪੰਥ ਮੈਂ ਬਿਲਮ ਬਹੀਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਪਣੇ ਪਰਿਵਾਰ ਨੂੰ ਰਤਨ ਚੰਦ ਨੇ ਇਸ ਤਰ੍ਹਾਂ ਸੁਚੇਤ ਕੀਤਾ ਤੇ ਬਹੁਤੇ ਸਾਰੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਫਿਰ ਚਲਾ ਗਿਆ ਹੈ ਜਲੰਧਰ ਦੇ ਵੱਲ। ਮਹਾ ਦੁਖਤ ਪਿਤ ਸਿਮਰਤ ਗਾਇਓ, ਜਾਏ ਪ੍ਰਵੇਸ਼ ਜਲੰਧਰ ਪਾਇਓ। ਰਤਨ ਚੰਦ ਬੜਾ ਦੁਖੀ ਹੈ, ਪਿਓ ਨੂੰ ਯਾਦ ਕਰਦਾ ਜਾਂਦਾ ਹੈ, ਬੜਾ ਦੁਖੀ ਹੈ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਜਲੰਧਰ ਚਲਾ ਗਿਆ। ਕਰਮ ਚੰਦ ਚੰਦੂ ਕੋ ਨੰਦਨ, ਤਿਸ ਕੋ ਮਿਲਿਓ ਪ੍ਰਥਮ ਕਰ ਬੰਧਨ। ਕਰਮ ਚੰਦ ਜਿਹੜਾ ਕਿ ਚੰਦੂ ਦਾ ਪੁੱਤਰ ਸੀ ਉਸ ਨੂੰ ਜਾ ਕੇ ਰਤਨ ਚੰਦ ਮਿਲਿਆ ਹੈ, ਜਾ ਕੇ ਚੰਦੂ ਦੇ ਪੁੱਤਰ ਕਰਮ ਚੰਦ ਨੂੰ ਨਮਸਕਾਰ ਕੀਤੀ। ਬੈਠ ਸਮੀਪ ਰੁਦਨ ਕੋ ਠਾਨਾ, ਬੂਝੋ ਤਿਨੋ ਪ੍ਰਸੰਗ ਬਖਾਨਾ। ਕਰਮ ਚੰਦ ਦੇ ਕੋਲ ਜਾ ਕੇ ਕੇਰਲ ਦਾ ਲੜਕਾ ਰਤਨ ਚੰਦ ਬਹਿ ਗਿਆ ਹੈ, ਉੱਚੀ ਉੱਚੀ ਰੋਣ ਲੱਗਾ ਹੈ। ਉਸ ਵੇਲੇ ਫਿਰ ਰੋਣ ਦਾ ਕਾਰਨ ਪੁੱਛਿਆ ਕਰਮ ਚੰਦ ਨੇ, ਕਹਿੰਦਾ ਸੁਣੋ ਭਰਾਤ, ਜਿਮ ਤੁਝ ਸੰਗ ਕੀਨ, ਤਿਮ ਗੁਰ ਨੇ ਮੁਝ ਕੋ ਦੁਖ ਦੇਨ। ਕਰਮ ਚੰਦ ਨੂੰ ਰਤਨ ਚੰਦ ਕਹਿੰਦਾ ਕਿ ਸੁਣ ਭਰਾਵਾ, ਜਿਸ ਤਰ੍ਹਾਂ ਗੁਰੂ ਨੇ ਤੇਰੇ ਨਾਲ ਕੀਤਾ ਉਸੇ ਤਰ੍ਹਾਂ ਮੇਰੇ ਨਾਲ ਕੀਤਾ, ਮੈਨੂੰ ਬਹੁਤ ਵੱਡਾ ਗੁਰੂ ਨੇ ਦੁੱਖ ਦਿੱਤਾ। ਪਿਤਾ ਮੋਰ ਸੂਦਾ ਚਿਤ ਸਾਧੂ, ਨਹੀਂ ਕਰਿਓ ਤਿਸ ਕੋ ਅਪਰਾਧੂ। ਰਤਨ ਚੰਦ ਘੇਰਣ ਦੇ ਬਾਬਤ ਕਹਿੰਦਾ ਕਿ ਮੇਰਾ ਪਿਤਾ ਤੇ ਬੜਾ ਸਿੱਧਾ ਸੀ,
ਬੜਾ ਸਾਦਾ ਸੀ, ਜਿਹਨੇ ਕੋਈ ਵੀ ਅਪਰਾਧ ਨਹੀਂ ਸੀ ਕੀਤਾ। ਗਹਿਲੀ ਨਸਿਆਵ ਗਤ ਕਰ ਮਾਰਾ, ਖੈਚ ਬਿਪਾਸਾ ਸਰਤਾ ਡਾਰਾ। ਕਹਿੰਦਾ ਕਿ ਮੇਰੇ ਸਿੱਧੇ ਸਾਦੇ ਪਿਓ ਨੂੰ ਉਸ ਗੁਰੂ ਨੇ ਬੇਮੌਤੇ ਮਾਰਿਆ ਤੇ ਫੇਰ ਉਸ ਦੀ ਲਾਸ਼ ਨੂੰ ਖਿੱਚ ਕੇ ਬਿਆਸਾ ਦਰਿਆ ਦੇ ਵਿਚ ਰੋੜ ਦਿੱਤਾ। ਕਰ ਮੈਂ ਤ੍ਰਾਸ ਬਿਸਾਲ ਪਲਾਇਓ, ਤੱਕਿਓ ਤਹਾਂ ਤੇ ਤੁਵ ਢਿੱਗ ਆਇਓ। ਰਤਨ ਚੰਦ ਕਹਿੰਦਾ ਕਿ ਮੈਂ ਡਰਦਾ ਮਾਰਾ ਉਥੋਂ ਦੌੜ ਕੇ ਆ ਗਿਆ ਹਾਂ, ਤੱਕਿਓ ਤਹਾਂ ਤੇ ਤੁਵ ਢਿੱਗ ਆਇਓ। ਕਹਿਣ ਤੋਂ ਭਾਵ ਹੈ ਕਿ ਤੇਰਾ ਆਸਰਾ ਤੱਕ ਕੇ ਮੈਂ ਤੇਰੇ ਕੋਲ ਆਇਆ। ਹਮ ਦੋਨੋ ਕੇ ਪਿਤ ਕੋ ਮਾਰਾ, ਨਹੀਂ ਪਲਟਾ ਹਮ ਲੀਨ ਸੰਵਾਰਾ। ਰਤਨ ਚੰਦ ਕਹਿੰਦਾ ਦੇਖ ਕਰਮ ਚੰਦ, ਤੇਰੇ ਪਿਤਾ ਚੰਦੂ ਨੂੰ ਇਹਨੇ ਮਾਰਿਆ ਔਰ ਮੇਰੇ ਪਿਤਾ ਘੇਰਨ ਨੂੰ ਵੀ ਇਸ ਨੇ ਮਾਰਿਆ, ਪਰ ਨਾ ਤੇ ਤੂੰ ਅਜੇ ਤੱਕ ਬਦਲਾ ਲਿਆ ਹੈ ਤੇ ਨਾ ਹੀ ਮੈਂ ਲੈ ਸਕਿਆ। ਤਿਕ ਤਿਕ ਜਗਤ ਕਹੇ ਹਮ ਹੀ ਕੋ, ਖਾਣ ਪਾਣ ਹਮਰੋ ਨਹੀਂ ਨਿਕੋ। ਕਹਿੰਦਾ ਕਿ ਦੁਨੀਆ ਤਰਕਾਰਾਂ ਪਾਵੇਗੀ ਸਾਨੂੰ ਜੇਕਰ ਅਸੀਂ ਇਸ ਨੂੰ ਮਾਰ ਨਾ ਸਕੇ। ਖਾਣ ਪਾਣ ਨਹੀਂ ਹਮਰੋ ਨੇਕੇ, ਸਾਡਾ ਖਾਣਾ ਪੀਣਾ ਹਰਾਮ ਹੈ ਜੇਕਰ ਅਸੀਂ ਆਪਣੇ ਪਿਤਾ ਦੇ ਬਦਲੇ ਨੂੰ ਨਹੀਂ ਲੈਂਦੇ। ਪਿਤ ਕੋ ਮਾਰਨ ਹਾਰ ਉਦਾਰਾ, ਜਬ ਲੋ ਛਲ ਬਲ ਕਰ ਨਹੀਂ ਮਾਰਾ। ਜਿੰਨੀ ਦੇਰ ਤੱਕ ਆਪਣੇ ਪਿਤਾ ਦੇ ਮਾਰਨ ਵਾਲੇ ਹਥਿਆਰੇ ਨੂੰ ਅਸੀਂ ਕਿਸੇ ਵਲ ਛਲ ਦੇ ਨਾਲ ਮਾਰ ਨਹੀਂ ਲੈਂਦੇ, ਉਨਾ ਚਿਰ ਤੱਕ ਸਾਡਾ ਖਾਣਾ ਪੀਣਾ ਬਿਲਕੁਲ ਹਰਾਮ ਹੈ।
ਜਹਾਂਗੀਰ ਤੋ ਰੱਖਿਆ ਦਾਇਬ, ਹੱਥ ਜੋਰ ਪਾਖਤ ਗੁਰ ਸਾਹਿਬ।
ਰਤਨ ਚੰਦ ਕਰਮ ਚੰਦ ਨੂੰ ਕਹਿੰਦਾ ਹੈ, ਚੰਦੂ ਦੇ ਲੜਕੇ ਨੂੰ, ਕਿ ਜਿਹੜਾ ਇਸ ਤੋਂ ਪਹਿਲਾਂ ਬਾਦਸ਼ਾਹ ਜਹਾਂਗੀਰ ਸੀ ਉਹ ਤੇ ਬੜਾ ਅਦਬ ਰੱਖਦਾ ਸੀ ਗੁਰੂ ਦਾ, ਹੱਥ ਜੋੜ ਕੇ ਗੁਰੂ ਸਾਹਿਬ ਕਹਿੰਦਾ ਸੀ ਇਹਨਾਂ ਨੂੰ।
ਸੋ ਤੋ ਮਰਿਓ ਰਹਿਓ ਨਹੀਂ ਅਬੈ, ਸ਼ਾਹਜਹਾਂ ਸੋ ਮਿਲਤ ਨਾ ਕਬੈ।
ਕਹਿੰਦਾ ਉਹ ਜਹਾਂਗੀਰ ਤੇ ਮਰ ਗਿਆ, ਹੁਣ ਇਸ ਦੁਨੀਆਂ ਦੇ ਵਿਚ ਨਹੀਂ ਹੈ, ਉਹਦੀ ਜਗ੍ਹਾ ਦੇ ਉੱਤੇ ਸ਼ਾਹਜਹਾਂ ਤੂੰ ਜਾਣਦਾ ਹੈ ਕਿ ਗੱਦੀ ਦੇ ਉੱਤੇ ਬੈਠਾ ਹੋਇਆ ਤੇ ਸ਼ਾਹਜਹਾਂ ਦਾ ਬਿਲਕੁਲ ਵੀ ਗੁਰੂ ਦੇ ਨਾਲ ਕੋਈ ਮਿਲਾਪ ਨਹੀਂ ਹੈ।
ਜੁੱਤ ਉਮਰਾਵ ਸੋ ਲਸ਼ਕਰ ਮਾਰਾ, ਛੀਨ ਬਾਜਿਤ ਭਾਜ ਸੰਭਾਰਾ।
ਕਹਿੰਦਾ ਕਿ ਸਮੇਤ ਵੱਡੇ ਜਰਨੈਲਾਂ ਦੇ ਵੱਡੀ ਬਾਦਸ਼ਾਹ ਦੀ ਫੌਜ ਨੂੰ ਗੁਰੂ ਨੇ ਮਾਰ ਦਿੱਤਾ, ਇਸ ਤੋਂ ਇਲਾਵਾ ਛੀਨ ਬਾਜ ਭਾਜ ਸੰਭਾਰਾ ਖੋ ਕੇ ਬਾਦਸ਼ਾਹ ਦੇ ਬਾਜ ਨੂੰ ਇਹ ਭੱਜ ਨਿਕਲਿਆ।
ਸੋ ਸ਼ਤਰੂ ਇਹ ਮਹਿਦ ਮਹਾਨਾ, ਉਦਮ ਧਰੋ ਕਰੇ ਗੁਰਹਾਨਾ।
ਇਸ ਕਰਕੇ ਇਹ ਤੇ ਵੱਡਾ ਸ਼ਤਰੂ ਹੈ ਬਾਦਸ਼ਾਹ ਦਾ, ਉਦਮ ਧਰੋ ਕਰੇ ਗੁਰਹਾਨਾ। ਇਸ ਕਰਕੇ ਸਾਨੂੰ ਉਦਮ ਨੂੰ ਧਾਰਨ ਕਰਨਾ ਚਾਹੀਦਾ, ਗੁਰੂ ਦਾ ਨਾਸ ਕਰਨਾ ਚਾਹੀਦਾ।
ਕਰਮ ਚੰਦ ਬੋਲਿਓ ਕਿਸ ਰੀਤ, ਗਹ ਕੇ ਮਾਰੇ ਗੁਰ ਕੋ ਜੀਤ।
ਜਦੋਂ ਰਤਨ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਅੱਗੋਂ ਫਿਰ ਕਰਮ ਚੰਦ ਬੋਲਿਆ, ਕਹਿੰਦਾ ਕਿਸ ਰੀਤ, ਕਿਹੜੇ ਤਰੀਕੇ ਦੇ ਨਾਲ, ਗਹਿ ਕੇ ਮਾਰੇ ਗੁਰ ਕੋ ਜੀਤ, ਕਿਹੜੇ ਤਰੀਕੇ ਦੇ ਨਾਲ ਗੁਰੂ ਨੂੰ ਫੜੀਏ ਤੇ ਗੁਰੂ ਨੂੰ ਮਾਰੀਏ।
ਦਲ ਜੇ ਸੰਗ ਆਪ ਬੜ ਯੋਧਾ, ਜਾਣਿਓ ਸ਼ਾਹ ਜਹਾਂ ਤਜ ਕ੍ਰੋਧਾ।
ਕਰਮ ਚੰਦ ਕਹਿੰਦਾ ਕਿ ਗੁਰੂ ਦੇ ਨਾਲ ਗੁਰੂ ਦੀ ਵੱਡੀ ਫੌਜ ਹੈ, ਇਸ ਤੋਂ ਇਲਾਵਾ ਗੁਰੂ ਆਪ ਵੀ ਵੱਡਾ ਯੋਧਾ ਹੈ।
ਜਾਣਿਓ ਸ਼ਾਹ ਜਹਾਂ ਤਜ ਕ੍ਰੋਧਾ,
ਕਹਿੰਦਾ ਕਿ ਇਸ ਗੱਲ ਨੂੰ ਤੇ ਬਾਦਸ਼ਾਹ ਨੇ ਵੀ ਜਾਣਿਆ, ਇਸੇ ਕਰਕੇ ਉਸਨੇ ਕ੍ਰੋਧ ਨੂੰ ਛੱਡ ਦਿੱਤਾ ਤੇ ਦੁਬਾਰਾ ਫੌਜ ਗੁਰੂ ਦੇ ਉੱਤੇ ਚੜਾ ਕੇ ਨਹੀਂ ਕੱਲੀ।
ਕਿਸ ਮਸਲਤ ਕਰ ਬਲ ਤੇ ਕਾਲ, ਕਹਿ ਕਰ ਬੋ ਕੁਛ ਕਪਟ ਕਰਾ ਲੈ।
ਕਰਮ ਚੰਦ ਕਹਿੰਦਾ ਕਿਹੜੀ ਸਲਾਹ ਕਰੀਏ, ਕਿਹੜਾ ਤਰੀਕਾ ਅਪਣਾਈਏ ਕਿ ਗੁਰੂ ਨੂੰ ਮਾਰਿਆ ਜਾਵੇ।
ਕਹਿ ਕਰ ਬੋ ਕੁਛ ਕਪਟ ਕਰਾ ਲਾ, ਜਾਂ ਫਿਰ ਭਿਆਨਕ ਤਰੀਕੇ ਦਾ ਕੋਈ ਕਪਟ ਕਰੀਏ। ਸੋ ਬਤਾਓ ਜਿਮ ਬਸ ਮੈਂ ਆਵੇ, ਨਾ ਹੈ ਤਾਂ ਸ਼ਸਤਰ ਸਾਥ ਬਿਨ ਸਾਵੇ।
ਕਰਮ ਚੰਦ ਰਤਨ ਚੰਦ ਨੂੰ ਕਹਿੰਦਾ ਹੈ ਕਿ ਉਹ ਤਰੀਕਾ ਦੱਸ ਜਿਹੜੇ ਤਰੀਕੇ ਨੂੰ ਅਪਣਾਉਣ ਦੇ ਨਾਲ ਅਸੀਂ ਗੁਰੂ ਨੂੰ ਮਾਰ ਸਕੀਏ ਜਾਂ ਫੜ ਸਕੀਏ। ਜੇਕਰ ਇੰਜ ਨਾ ਹੋਇਆ ਤੇ ਸ਼ਸਤਰਾਂ ਦੇ ਸਮੇਤ ਹੀ ਸਾਨੂੰ ਗੁਰੂ ਮਾਰ ਦੇਗਾ। ਸਭ ਪੀਰਨ ਕੋ ਤਬੈ ਮਨਾਵੋ, ਬਹੁਤ ਸ਼ੀਰਨੀ ਤਬ ਬਰ ਤਾਵੋ। ਕਰਮਚੰਦ ਕਹਿੰਦਾ ਮੇਰੇ ਦਿਲ ਦੇ ਵਿੱਚ ਵੀ ਇਸ ਤਰ੍ਹਾਂ ਦੀ ਲਾਲਸਾ ਹੈ ਕਿ ਮੈਂ ਆਪਣੇ ਪਿਤਾ ਚੰਦੂ ਦੇ ਮੌਤ ਦਾ ਬਦਲਾ ਗੁਰੂ ਤੋਂ ਲਵਾਂ। ਕਰਮਚੰਦ ਕਹਿੰਦਾ ਕਿ ਜਦੋਂ ਗੁਰੂ ਮਰ ਜਾਏਗਾ ਤੇ ਮੈਂ ਪੀਰਾਂ ਨੂੰ ਬਹੁਤ ਜ਼ਿਆਦਾ ਮਨਾਵਾਂਗਾ, ਪੀਰਾਂ ਦੀਆਂ ਜਗਾਵਾਂ ਤੇ ਜਾ ਕੇ ਸ਼ੀਰਨੀ ਵਰਤਾਵਾਂਗਾ, ਪ੍ਰਸ਼ਾਦ ਵੰਡਾਂਗਾ। ਤਬ ਹੀ ਜੀਵਨ ਹੋਏ ਸੁਖ ਭਰਿਓ, ਨਾ ਹੈ ਤਾਂ ਸਮੇਂ ਬਿਤਾਵੋ ਮਰਿਓ। ਕਹਿੰਦਾ ਹੈ ਕਿ ਜੀਵਨ ਉਸੇ ਦਿਨ ਹੀ ਸੁਖ ਵਾਲਾ ਸੁਖ ਦੇ ਨਾਲ ਭਰਿਆ ਹੋਵੇਗਾ, ਨਾ ਹੈ ਤਾਂ ਸਮੇਂ ਬਿਤਾਵੋ ਮਰਿਓ, ਨਹੀਂ ਤਾਂ ਸਮਾਂ ਬਿਤਾ ਕੇ ਮਰ ਜਾਵਾਂਗਾ। ਇਸ ਤੇ ਅਪਰ ਨਮੋ ਕੋ ਆਛੇ, ਪੂਰੀ ਕਰ ਪੀਰ ਮਨ ਬਾਛੇ। ਕਰਮਚੰਦ ਕਹਿੰਦਾ ਗੁਰੂ ਦੀ ਮੌਤ ਤੋਂ ਚੰਗੀ ਹੋਰ ਮੇਰੇ ਵਾਸਤੇ ਕੋਈ ਵੀ ਗੱਲ ਨਹੀਂ ਹੈ। ਪੂਰੀ ਕਰ ਪੀਰ ਮਨ ਬਾਛੇ, ਪੀਰ ਮੇਰੇ ਮਨ ਦੀ ਮੰਗ ਨੂੰ ਪੂਰਿਆ ਕਰਨ ਤੇ ਗੁਰੂ ਦਾ ਖਾਤਮਾ ਹੋ ਜਾਏ। ਤਨ ਖਰਚਨ ਮੈਂ ਸ਼ਾਮਲ ਤੇਰੇ, ਕਰਹੋ ਜਿਤਕ ਸ਼ਕਤ ਹੈ ਮੇਰੇ। ਰਤਨ ਚੰਦ ਨੂੰ ਕਰਮਚੰਦ ਕਹਿੰਦਾ ਕਿ ਜਿੰਨਾ ਵੀ ਧਨ ਦਾ ਖਰਚਾ ਆਵੇਗਾ ਉਹਦੇ ਵਿੱਚ ਮੈਂ ਸ਼ਾਮਲ ਹੋਵਾਂਗਾ, ਧਨ ਦਾ ਖਰਚਾ ਲਾਵਾਂਗਾ। ਕਰਹੋ ਜਿਤਕ ਸ਼ਕਤ ਹੈ ਮੇਰੇ। ਕਰਮਚੰਦ ਕਹਿੰਦਾ ਕਿ ਜਿੰਨੇ ਜੋਗਾ ਮੈਂ ਹਾਂ, ਜਿੰਨੀ ਕੁ ਮੇਰੇ ਚ ਸਮਰੱਥਾ ਹੈ, ਮੈਂ ਉਨਾ ਤੇਰਾ ਸਾਥ ਦਿਆਂਗਾ। ਜੇ ਕਾਰਜ ਹੋਏ ਸ਼ਾਹ ਨਜੀ ਕਾ, ਸੋ ਮੈਂ ਕਰੋ ਲਾਏ ਬਲ ਨਿਕਾ। ਕਰਮਚੰਦ ਕਹਿੰਦਾ ਕਿ ਪਹਿਲੀ ਤੇ ਗੱਲ ਇਹ ਹੈ ਕਿ ਜਿੰਨੇ ਪੈਸੇ ਲੱਗਣਗੇ ਉਹ ਮੈਂ ਲਾਵਾਂਗਾ, ਇਸ ਤੋਂ ਇਲਾਵਾ ਜੇਕਰ ਬਾਦਸ਼ਾਹ ਦੇ ਲਾਗੇ ਕੋਈ ਕੰਮ ਹੋਵੇਗਾ ਤੇ ਉਹ ਵੀ ਮੈਂ ਆਪਣੇ ਬਲ ਦੇ ਨਾਲ ਬਾਦਸ਼ਾਹ ਨੂੰ ਆਖਾਂਗਾ। ਮੋਜ ਤੁਜ ਕੋ ਸਮ ਕਾਰਜ ਹੈ, ਪਿਤ ਕੋ ਪਲਟਾ ਦੋਨੋ ਲਹਿ। ਕਰਮਚੰਦ ਰਤਨਚੰਦ ਨੂੰ ਕਹਿੰਦਾ ਕਿ ਤੇਰਾ ਤੇ ਮੇਰਾ ਇੱਕੋ ਵਰਗਾ ਕੰਮ ਹੈ, ਮੇਰੇ ਪਿਤਾ ਨੂੰ ਵੀ ਗੁਰੂ ਨੇ ਮਾਰਿਆ, ਤੇਰੇ ਪਿਤਾ ਨੂੰ ਵੀ ਗੁਰੂ ਨੇ ਮਾਰਿਆ, ਮੈਂ ਵੀ ਗੁਰੂ ਤੋਂ ਬਦਲਾ ਲੈਣਾ ਚਾਹੁੰਦਾ ਤੇ ਤੂੰ ਵੀ ਲੈਣਾ ਚਾਹੁੰਦਾ। ਹੋ ਤੋ ਅਗਨ ਕੇ ਸਮ ਤੇ ਜਾਰਨ, ਨਹੀਂ ਏ ਕਲ ਤੇ ਹੋਏ ਉਜਾਰਨ। ਕਰਮਚੰਦ ਕਹਿੰਦਾ ਕਿ ਗੁਰੂ ਨੂੰ ਮਾਰਨਾ ਇੱਕ ਭਿਆਨਕ ਅਗਨੀ ਨੂੰ ਬਾਲਣ ਦੇ ਵਰਗਾ ਸੀ, ਪਰ ਕਹਿੰਦਾ ਕਿ ਮੈਂ ਇਕੱਲਾ ਇਸ ਭਿਆਨਕ ਅਗਨੀ ਨੂੰ ਬਾਲ ਨਹੀਂ ਸਕਿਆ।
ਮੇਲੇ ਪੌਣ ਸਮ ਤੂੰ ਅਬ ਆਏ, ਜਿਉ ਕਿਉ ਕਰ ਲੇ ਬਾਤ ਬਣਾਏ।
ਹੁਣ ਕਰਮਚੰਦ ਕਹਿੰਦਾ ਕਿ ਗੁਰੂ ਨੂੰ ਮਾਰਨ ਦੀ ਜਿਹੜੀ ਗੱਲ ਕਰਨੀ ਹੈ ਨਾ, ਇੱਕ ਵੱਡੀ ਅਗਨੀ ਨੂੰ ਬਾਲਣ ਦੇ ਸਮਾਨ ਹੈ। ਮੈਂ ਕੱਲਾ ਇਸ ਅਗਨੀ ਨੂੰ ਪ੍ਰਗਟ ਨਹੀਂ ਕਰ ਸਕਿਆ, ਪਰ ਤੂੰ ਮਾਨੋ ਕਿ ਹਵਾ ਰੂਪ ਬਣ ਕੇ ਆਣ ਕੇ ਮਿਲ ਗਿਆ ਹੈ, ਇਸ ਕਰਕੇ ਹੁਣ ਮਾਨੋ ਕਿ ਇਹ ਜਿਹੜੀ ਅੱਗ ਹੈ ਨਾ ਜ਼ਰੂਰ ਹੀ ਬਲ ਜਾਏਗੀ। ਕਿਉਂਕਿ ਜੇ ਅੱਗ ਨਾ ਬਲਦੀ ਹੋਵੇ, ਕਈ ਵਾਰੀ ਫੂਕ ਮਾਰਨੀ ਪੈਂਦੀ ਹੈ ਜਾਂ ਕਿਸੇ ਪੱਖੇ ਦੇ ਨਾਲ ਝੱਲ ਮਾਰਨੀ ਪੈਂਦੀ ਹੈ ਤਾਂ ਕਿ ਅਗਨੀ ਬਲ ਜਾਵੇ। ਕਹਿੰਦਾ ਕਿ ਮੈਂ ਇਕੱਲਾ ਅਗਨੀ ਨੂੰ ਬਾਲ ਨਹੀਂ ਸਕਿਆ, ਪਰ ਤੂੰ ਹਵਾ ਰੂਪ ਆਣ ਕੇ ਮਿਲ ਗਿਆ ਹੈ, ਇਸ ਕਰਕੇ ਜਦੋਂ ਹਵਾ ਲੱਗੇਗੀ ਨਾ ਤੇ ਫਿਰ ਅਗਨੀ ਬਲ ਜਾਏਗੀ। ਕਹਿਣ ਤੋਂ ਪਾਵੇ ਹੈ ਕਿ ਤੂੰ ਮੇਰਾ ਸਹਾਇਕ ਆਣ ਕੇ ਬਣਿਆ, ਹੁਣ ਆਪਾਂ ਜ਼ਰੂਰ ਕੰਮ ਸਵਾਰ ਲਾਂਗੇ।
ਮਨੋ ਅਡੀਕਤ ਕੋ ਚਲ ਆਇਓ, ਕਰੀ ਉਦਯੋਗ ਹੋਏ ਮਨ ਪਾਇਓ।
ਕਰਮਚੰਦ ਕਹਿੰਦਾ ਕਿ ਮਾਨੋ ਮੈਂ ਤੇ ਜਿਵੇਂ ਤੇਰੀ ਉਡੀਕ ਹੀ ਕਰ ਰਿਹਾ ਸੀ ਤੇ ਤੂੰ ਆਣ ਕੇ ਮਿਲ ਗਿਆ ਹੈ, ਹੁਣ ਆਪਾਂ ਰਲ ਕੇ ਦੋਵੇਂ ਉਦਮ ਕਰੀਏ ਤਾਂ ਕਿ ਸਾਡੇ ਮਨ ਪਾਉਂਦੀ ਗੱਲ ਹੋ ਜਾਵੇ ਗੁਰੂ ਮਾਰ ਲਈ।
ਕਰਮਚੰਦ ਮਤੀਰਜ ਦੀਨ, ਆਪਣੇ ਘਰ ਮੈਂ ਆਦਰ ਕੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਕਰਮਚੰਦ ਨੇ ਰਤਨਚੰਦ ਨੂੰ ਧੀਰੇ ਦਿੱਤਾ ਹੈ ਔਰ ਆਪਣੇ ਘਰ ਦੇ ਵਿੱਚ ਉਸ ਨੂੰ ਠਹਿਰਾ ਕੇ ਉਹਦਾ ਆਦਰ ਕੀਤਾ।
ਖਾਣ ਪਾਣ ਕੀ ਲੇ ਸਭ ਸਾਰ, ਮਿਲੇ ਦੁਖੀ ਦੋਨੋ ਕੂੜੇ ਆਰ।
ਕਵੀ ਜੀ ਲਿਖਦੇ ਨੇ ਕਿ ਖਾਣ ਪਾਣ ਦੀ ਸਾਰੀ ਖਬਰ ਸਾਰ ਲਈ ਗਈ ਹੈ, ਦੋਵੇਂ ਦੇ ਦੋਵੇਂ ਕੂੜਿਆਰ ਦੁਖੀ ਮਿਲ ਗਏ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਰਹੇ ਉਨਸਾ ਮੈਂ ਮਿਲ ਦੁਖੀ ਗੁਰ ਨਿੰਦਕ ਕੂੜਿਆਰ, ਕਰਮ ਚੰਦ ਸੋ ਤਬ ਕਹਿਓ ਰਤਨ ਚੰਦ ਦੁਖ ਤਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਦੁਖੀ ਨਿੰਦਕ ਗੁਰੂ ਦਾ ਦੁਖੀ ਰਤਨ ਚੰਦ ਕਰਮ ਚੰਦ ਦੇ ਕੋਲ ਰੁਕਿਆ ਹੈ। ਕਰਮ ਚੰਦ ਸੋ ਤਬ ਕਹਿਓ ਰਤਨ ਚੰਦ ਦੁਖ ਤਾਰ, ਦੁਖ ਵਾਲੇ ਰਤਨ ਚੰਦ ਨੇ ਫਿਰ ਕਰਮ ਚੰਦ ਨੂੰ ਇਸ ਤਰ੍ਹਾਂ ਆਖਿਆ।
ਸੁਣੋ ਪ੍ਰਸੰਗ ਪਿਤਾ ਜਿਮ ਮਾਰਾ, ਹਮ ਬੈਠੇ ਸਭ ਸਦਨ ਮਜਾਰਾ।
ਰਤਨ ਚੰਦ ਸੁਣਾਉਂਦਾ ਹੈ ਕਰਮ ਚੰਦ ਨੂੰ ਆਪਣੀ ਵਿਥਿਆ ਕਿ ਉਸ ਪ੍ਰਸੰਗ ਨੂੰ ਸੁਣੋ ਜਿਵੇਂ ਮੇਰੇ ਪਿਤਾ ਨੂੰ ਮਾਰਿਆ ਗੁਰੂ ਨੇ। ਕਹਿੰਦਾ ਕਿ ਅਸੀਂ ਤੇ ਆਰਾਮ ਦੇ ਨਾਲ ਆਪਣੇ ਘਰ ਦੇ ਵਿੱਚ ਬੈਠੇ ਸਾਂ।
ਆਏ ਅਚਾਨਕ ਗੁਰ ਤਿਸ ਗ੍ਰਾਮੂ, ਉਤਰਿਓ ਠਾਣ ਜਾਣ ਅਬੀਰਾਮੂ।
ਕਹਿੰਦਾ ਕਿ ਅਚਾਨਕ ਹੀ ਪਤਾ ਨੇ ਗੁਰੂ ਆਣ ਕੇ ਸਾਡੇ ਪਿੰਡ ਦੇ ਵਿੱਚ ਠਹਿਰ ਗਿਆ, ਉਹਨੇ ਥੇ ਵਾਲੀ ਜਗ੍ਹਾ ਨੂੰ ਸੋਹਣਾ ਜਾਣ ਕੇ ਉਥੇ ਡੇਰਾ ਲਾ ਲਿਆ।
ਦਿਵਸ ਅਗਲੇ ਕੋਟ ਉਸਾਰਾ, ਨਗਰ ਬਸਾਵੋ ਮੈਂ ਨਿਰ ਤਾਰਾ।
ਕਹਿੰਦਾ ਸਿਰਫ ਰਾਤ ਨੂੰ ਬਿਤਾਇਆ, ਅਗਲੇ ਹੀ ਦਿਨ ਉਹਨਾਂ ਨੇ ਦੀਵਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਉਂਤ ਧਾਰਨ ਕੀਤੀ ਕਿ ਮੈਂ ਇੱਥੇ ਆਪਣਾ ਨਗਰ ਵਸਾਉਣਾ।
ਸੁਣ ਮਮ ਪਿਤਾ ਗਇਓ ਤੇ ਕਹਿਓ, ਮਾਲਕ ਭੂਮ ਕੌਣ ਤੈ ਲਹਿਓ।
ਰਤਨ ਚੰਦ ਕਹਿੰਦਾ ਕਿ ਮੇਰੇ ਪਿਤਾ ਨੂੰ ਜਦੋਂ ਪਤਾ ਲੱਗਾ ਤੇ ਮੇਰਾ ਪਿਤਾ ਉਹਦੇ ਕੋਲ ਗਿਆ ਤੇ ਜਾ ਕੇ ਉਸਨੇ ਗੁਰੂ ਨੂੰ ਆਖਿਆ, ਮਾਲਕ ਭੂਮ ਕੌਣ ਤੈ ਲਹਿਓ, ਕਿ ਇਸ ਭੂਮੀ ਦਾ ਇਸ ਜ਼ਮੀਨ ਦਾ ਮਾਲਕ ਤੂੰ ਕਿਨੂੰ ਜਾਣਦਾ।
ਬੂਝੋ ਹੈ ਕਿ ਨਹੀਂ ਕਿਤ ਕੋ, ਹਾਕਮ ਪ੍ਰਜਾ ਨਾਰਾਜੀ ਦੋ।
ਕਹਿੰਦਾ ਕਿ ਮੇਰੇ ਪਿਤਾ ਨੇ ਜਾ ਕੇ ਆਖਿਆ ਕਿ ਤੂੰ ਕਿਹਦੇ ਤੋਂ ਪੁੱਛ ਕੇ ਆਪਣੀ ਦੀਵਾਰ ਕਰਨੀ ਸ਼ੁਰੂ ਕੀਤੀ ਹੈ। ਮੇਰੇ ਪਿਤਾ ਨੇ ਇਹ ਵੀ ਗੱਲ ਆਖੀ ਕਿ ਹਾਕਮ ਤੇ ਪ੍ਰਜਾ ਕੋਈ ਵੀ ਤੁਹਾਡੇ ਉੱਤੇ ਰਾਜੀ ਨਹੀਂ ਹੈ। ਕਹਿਣ ਤੋਂ ਭਾਵ ਹੈ ਕਿ ਬਾਦਸ਼ਾਹ ਹਾਕਮ ਹੈ ਔਰ ਅਸੀਂ ਉਹਦੀ ਪ੍ਰਜਾ ਹਾਂ, ਤੁਹਾਡੇ ਇੱਥੇ ਵਸਣ ਦੇ ਵਿੱਚ ਅਸੀਂ ਬਿਲਕੁਲ ਖੁਸ਼ ਨਹੀਂ।
ਸ਼ਾਹ ਜਹਾਂ ਸਭ ਮੁਲਖਨ ਮਾਲਕ, ਲੈਣ ਦੇਣ ਸਭ ਤਿਸ ਕੇ ਤਾਲਕ।
ਰਤਨ ਚੰਦ ਕਹਿੰਦਾ ਕਿ ਮੇਰੇ ਪਿਤਾ ਨੇ ਆਖਿਆ ਕਿ ਬਾਦਸ਼ਾਹ ਸ਼ਾਹਜਹਾਂ ਸਾਰਿਆਂ ਇਲਾਕਿਆਂ ਦਾ ਮਾਲਕ ਹੈ, ਜਿੰਨੇ ਵੀ ਇਲਾਕੇ ਸਾਡੇ ਹਿੰਦੁਸਤਾਨ ਮੁਲਕ ਦੇ ਵਿੱਚ ਨੇ।
ਦੇਣ ਲੈਣ ਸਭ ਤਿਸ ਕੇ ਤਾਲਕ, ਕਿਸੇ ਨੂੰ ਦੇਣਾ ਜਾਂ ਲੈਣਾ ਇਹ ਸਾਰਾ ਉਹਦੇ ਅਖਤਿਆਰ ਦੇ ਵਿੱਚ ਹੈ। ਏਕ ਨਹੀਂ ਮਾਮ ਪਿਤ ਕੀ ਮਾਨੀ, ਸ਼ਾਹ ਨਾਮ ਤੇ ਗਾਰ ਬਖਾਨੀ।
ਪਰ ਕਹਿੰਦਾ ਕਿ ਮੇਰੇ ਪਿਤਾ ਦੀ ਇੱਕ ਵੀ ਕਹੀ ਹੋਈ ਗੱਲ ਨੂੰ ਗੁਰੂ ਨੇ ਨਹੀਂ ਮੰਨਿਆ। ਜਦੋਂ ਮੇਰੇ ਪਿਤਾ ਨੇ ਬਾਦਸ਼ਾਹ ਦਾ ਨਾਮ ਲਿਆ ਤੇ ਗੁਰੂ ਨੇ ਅੱਗੋਂ ਗਾਲ ਕੱਢੀ।
ਪਕੜ ਮਾਰ ਸਰ ਤਾਮੇ ਗੇਰਾ, ਤ੍ਰਾਸ ਨਹੀਂ ਮਾਣਤ ਕਸ ਕੇਰਾ।
ਕਹਿੰਦਾ ਕਿ ਫੇਰ ਫੜ ਕੇ ਮੇਰੇ ਪਿਓ ਨੂੰ ਮਾਰ ਕੇ ਦਰਿਆ ਦੇ ਵਿੱਚ ਸੁੱਟ ਦਿੱਤਾ, ਨਹੀਂ ਤ੍ਰਾਸ ਮਾਣਤ ਕਿਸ ਕੇਰਾ, ਉਹ ਗੁਰੂ ਕਿਸੇ ਦੇ ਵੀ ਡਰ ਨੂੰ ਧਾਰਨ ਨਹੀਂ ਕਰਦਾ।
ਅਬ ਤੈਂ ਭਰਿਓ ਕੋਟ ਚਿਨਵਾਵੇ, ਆਪਣੇ ਨਾਮ ਪਰ ਨਗਰ ਬਸਾਵੇ।
ਰਤਨ ਚੰਦ ਕਰਮ ਚੰਦ ਨੂੰ ਕਹਿੰਦਾ ਹੁਣ ਉੱਥੇ ਨਗਰ ਦੀ ਦੀਵਾਰ ਨੂੰ ਬਣਵਾ ਰਿਹਾ ਹੈ ਤੇ ਕਹਿੰਦਾ ਮੈਂ ਸੁਣਿਆ ਹੈ ਕਿ ਆਪਣੇ ਨਾਂ ਦੇ ਉੱਤੇ ਹੀ ਨਗਰ ਦਾ ਉਸਨੇ ਨਾਮ ਰੱਖਣਾ।
ਅਬ ਸੁਣ ਮਾਰ ਨਿਕੇਰਿਓ ਪਾਊ, ਜੈਸੇ ਮੈਂ ਆਇਓ ਤੱਕ ਦਾਊ।
ਇਸ ਤੋਂ ਬਾਅਦ ਰਤਨ ਚੰਦ ਕਹਿੰਦਾ ਹੇ ਕਰਮ ਚੰਦ, ਤੂੰ ਮੈਨੂੰ ਪੁੱਛਿਆ ਕਿ ਤਰੀਕਾ ਕਿਹੜਾ ਅਪਣਾਈਏ, ਗੁਰੂ ਨੂੰ ਮਾਰੀਏ ਕਿਵੇਂ, ਤੇ ਕਹਿੰਦਾ ਹੁਣ ਮੈਂ ਤੈਨੂੰ ਉਪਾਅ ਦੱਸਦਾ ਹਾਂ, ਯਤਨ ਦੱਸਦਾ ਹਾਂ ਕਿ ਜਿਹੜੇ ਯਤਨ ਨੂੰ ਅਪਣਾਉਣ ਦੇ ਨਾਲ ਸਾਡਾ ਕੰਮ ਸੌਰ ਜਾਏਗਾ। ਕਹਿੰਦਾ ਕਿ ਜਿਹੜਾ ਦਾ ਤੱਕ ਕੇ ਮੈਂ ਆਇਆ ਹਾਂ ਉਹ ਦਾ ਤੈਨੂੰ ਦੱਸਦਾ।
ਇੱਕ ਤੋ ਤੇਰੋ ਹੋਏ ਸਹਾਰਾ, ਇਹਾਂ ਜੋ ਸੂਬਾ ਸੈਣ ਉਦਾਰਾ।
ਕਰਮ ਚੰਦ ਨੂੰ ਰਤਨ ਚੰਦ ਕਹਿੰਦਾ, ਇੱਕ ਤੇ ਤੇਰਾ ਸਹਾਰਾ ਮਿਲ ਗਿਆ ਕਿ ਤੂੰ ਮੇਰੇ ਨਾਲ ਮਿਲ ਗਿਆ ਹੈ, ਤੇ ਦੂਸਰਾ ਕਹਿੰਦਾ ਕਿ ਜਲੰਧਰ ਦਾ ਇੱਥੋਂ ਦਾ ਜਿਹੜਾ ਸੂਬਾ ਹੈ ਉਹਨੂੰ ਆਪਣੇ ਅਸੀਂ ਨਾਲ ਮਿਲਾਵਾਂਗੇ।
ਇਸ ਕੇ ਸਾਥ ਮੋਹੇ ਮਿੱਤਰਾਈ, ਆਵ ਲੋ ਕਾਜ ਨ ਕੁਛ ਬਣ ਆਈ।
ਕਰਮ ਚੰਦ ਨੂੰ ਰਤਨ ਚੰਦ ਕਹਿੰਦਾ, ਇੱਕ ਤੇ ਤੇਰਾ ਸਹਾਰਾ ਮਿਲ ਗਿਆ ਤੇ ਦੂਸਰਾ ਇੱਥੋਂ ਦਾ ਜਲੰਧਰ ਦਾ ਜਿਹੜਾ ਸੂਬਾ ਹੈ ਨਾ ਉਹ ਮੇਰਾ ਗੂੜਾ ਮਿੱਤਰ ਹੈ, ਮੇਰਾ ਵੱਡਾ ਦੋਸਤ ਹੈ, ਇਸ ਕਰਕੇ ਅਜੇ ਤੱਕ ਮੈਂ ਕੋਈ ਵੀ ਉਸ ਨੂੰ ਕੰਮ ਨਹੀਂ ਆਖਿਆ।
ਚਲੇ ਪ੍ਰਾਤ ਕੋ ਇਸ ਕੇ ਪਾਸ, ਸਗਰੀ ਬਾਤ ਸੁਣਾਵੇ ਤਾਸ।
ਇਸ ਕਰਕੇ ਰਤਨ ਚੰਦ ਕਹਿੰਦਾ ਕਿ ਸਵੇਰ ਹੋਣ ਦੇ ਨਾਲ ਹੀ ਆਪਾਂ ਜਲੰਧਰ ਦੇ ਸੂਬੇ ਦੇ ਕੋਲ ਜਾਵਾਂਗੇ ਤੇ ਸਾਰੀ ਹਾਲਾਤ ਤੋਂ ਉਸ ਨੂੰ ਜਾਣੂ ਕਰਾਵਾਂਗੇ।
ਸੈਣਾ ਸਹਿਤ ਚਲੇ ਜੇ ਆਪ, ਤੇ ਗਹਿਲੇ ਹਰ ਗੁਰ ਦਾਪ।
ਰਤਨ ਚੰਦ ਕਹਿੰਦਾ ਕਿ ਜੇ ਸੂਬਾ ਮੇਰੀ ਗੱਲ ਨੂੰ ਮੰਨ ਗਿਆ ਤੇ ਫਿਰ ਸੈਣਾ ਦੇ ਸਮੇਤ ਸਾਡੇ ਨਾਲ ਜਾਵੇਗਾ, ਗਹਿਲੇ ਹਰ ਗੁਰਦਾਪ, ਤੇ ਗੁਰੂ ਨੂੰ ਜਾ ਕੇ ਫੜ ਲਿਆ ਜਾਵੇਗਾ, ਗੁਰੂ ਦਾ ਹੰਕਾਰ ਦੂਰ ਕਰਾਂਗੇ। ਜਾਂ ਫਿਰ ਇਸ ਦਾ ਇਹ ਵੀ ਅਰਥ ਤੁਕਦਾ ਲੱਗ ਸਕਦਾ ਹੈ ਕਿ ਗੁਰੂ ਨੂੰ ਹੰਕਾਰ ਦੇ ਨਾਲ ਜਾ ਫੜਾਂਗੇ।
ਹਮ ਤੁਮ ਦੋਨੋ ਕਰੇ ਪੁਕਾਰੂ, ਗੋਰੇ ਅਪਰਾਧ ਹੋਏ ਨਿਰ ਤਾਰੂ।
ਰਤਨ ਚੰਦ ਕਰਮ ਚੰਦ ਨੂੰ ਕਹਿੰਦਾ ਕਿ ਆਪਾਂ ਦੋਵੇਂ ਜਾਣੇ ਜਦੋਂ ਜਾ ਕੇ ਪੁਕਾਰ ਕਰਾਂਗੇ ਤੇ ਗੁਰੂ ਦਾ ਕੀਤਾ ਹੋਇਆ ਜਿਹੜਾ ਅਪਰਾਧ ਹੈ ਨਾ ਉਹ ਠੀਕ ਸਿੱਧ ਹੋ ਜਾਏਗਾ।
ਕਰਮ ਚੰਦ ਸੁਣ ਆਨੰਦ ਵਧਾਇਓ, ਹਮ ਤੁਮ ਦੋਨੋ ਜਬੇ ਸੁਣਾਇਓ।
ਜਦੋਂ ਰਤਨ ਚੰਦ ਨੇ ਇਸ ਤਰ੍ਹਾਂ ਦੀ ਗੱਲ ਦੱਸੀ ਤੇ ਕਰਮ ਚੰਦ ਉਸ ਦੀ ਦਲੀਲ ਨੂੰ ਸੁਣ ਕੇ ਬਹੁਤ ਖੁਸ਼ ਹੋਇਆ, ਕਹਿੰਦਾ ਹਮ ਤੁਮ ਦੋਨੋ ਜਬੇ ਸੁਣਾਇਓ, ਕਹਿੰਦਾ ਕਿ ਜਦੋਂ ਮੈਂ ਤੇ ਤੂੰ ਦੋਵੇਂ ਆਖਾਂਗੇ ਤੇ ਜਰੂਰ ਹੀ ਸੂਬਾ ਸਾਡੀ ਗੱਲ ਨੂੰ ਮੰਨ ਲਏਗਾ।
ਚੜੇ ਤੁਰਤ ਕੁਛ ਲਗੇ ਨਾ ਦੇਰ, ਲਸ਼ਕਰ ਜਿਸ ਕੇ ਨਿਕਟ ਬਡੇਰ।
ਕਰਮ ਚੰਦ ਕਹਿੰਦਾ ਕਿ ਮੇਰਾ ਦਿਲ ਮੰਨਦਾ ਹੈ ਕਿ ਜਰੂਰ ਹੀ ਸਾਡੀ ਗੱਲ ਨੂੰ ਮੰਨ ਲਵੇਗਾ, ਇਸ ਤੋਂ ਇਲਾਵਾ ਤੇਰਾ ਦੋਸਤ ਵੀ ਹੈ ਉਹ ਦੇਰੀ ਨਹੀਂ ਲਾਵੇਗਾ, ਜਿਹਦੇ ਕੋਲ ਵੱਡੀ ਫੌਜ ਹੈ ਉਹ ਸਾਡੇ ਨਾਲ ਤੁਰ ਪਏਗਾ।
ਸਕਲ ਦੇਸ਼ ਇਸ ਨਿਆਉ ਚੁਕਾਵੇ, ਜਬਰੀ ਕਰੇ ਸੋ ਬਰਜ ਹਟਾਵੇ।
ਕਰਮ ਚੰਦ ਕਹਿੰਦਾ ਕਿ ਸੂਬੇ ਦੇ ਸੁਭਾਅ ਨੂੰ ਮੈਂ ਜਾਣਦਾ ਹਾਂ, ਉਹ ਆਪਣੇ ਇਲਾਕੇ ਦੇ ਵਿੱਚ ਕਿਸੇ ਦੇ ਨਾਲ ਵੀ ਧੱਕੇਸ਼ਾਹੀ ਹੋਣ ਨਹੀਂ ਦਿੰਦਾ, ਉਹ ਹਮੇਸ਼ਾ ਨਿਆਂ ਕਰਦਾ ਹੈ, ਇਸ ਕਰਕੇ ਜਿਹੜਾ ਵੀ ਜਬਰਦਸਤੀ ਕਰਦਾ ਉਹਨੂੰ ਵਰਜ ਕੇ ਹਟਾ ਦਿੰਦਾ, ਤੇਰੇ ਨਾਲ ਵੀ ਤੇ ਜਬਰਦਸਤੀ ਕੀਤੀ ਹੈ, ਇਸ ਕਰਕੇ ਸੂਬਾ ਨਿਆਂ ਦੀ ਵਿਚਾਰ ਜ਼ਰੂਰ ਕਰੇਗਾ।
ਇਸ ਤੇ ਪਰੇ ਯਾ ਪਰ ਕਿਆ ਹੋਏ, ਇਮ ਸੁਣ ਕੇ ਕੋ ਪੈ ਸਭ ਕੋਏ।
ਕਰਮ ਚੰਦ ਕਹਿੰਦਾ ਕਿ ਇਸ ਤੋਂ ਵੱਡੀ ਧੱਕੇਸ਼ਾਹੀ ਵਾਲੀ ਗੱਲ ਕਿਹੜੀ ਹੋ ਸਕਦੀ ਹੈ ਕਿ ਤੁਹਾਡੀ ਜ਼ਮੀਨ ਨੂੰ ਆਣ ਕੇ ਦਬਾਲਿਆ ਤੇ ਨਾਲੇ ਤੇਰੇ ਪਿਤਾ ਨੂੰ ਮਾਰ ਦਿੱਤਾ। ਕਹਿੰਦਾ ਕਿ ਕੋਈ ਆਮ ਆਦਮੀ ਵੀ ਹੋਵੇ ਉਹ ਵੀ ਇਹ ਨਿਆਂ ਕਰੇਗਾ ਕਿ ਗੁਰੂ ਨੇ ਧੱਕੇਸ਼ਾਹੀ ਕੀਤੀ ਹੈ, ਸੀਨੇ ਜ਼ੋਰੀ ਕੀਤੀ।
ਭੂਮ ਪਰਾਈ ਛੀਨ ਸੁਮਾਰਾ, ਨਾ ਚੜੋ ਹੋਏ ਦੇਸ਼ ਉਜਾਰਾ।
ਕਰਮ ਚੰਦ ਕਹਿੰਦਾ ਕਿ ਮੇਰਾ ਦਿਲ ਮੰਨਦਾ ਹੈ ਕਿ ਜਰੂਰ ਸਾਡੀ ਮਦਦ ਦੇ ਵਾਸਤੇ ਉਹ ਤਿਆਰ ਹੋ ਜਾਏਗਾ ਕਿਉਂਕਿ ਤੇਰੇ ਨਾਲ ਵੱਡਾ ਅਨਿਆਂ ਹੋਇਆ।
ਭੂਮ ਪਰਾਈ ਛੀਨ ਸੁਮਾਰਾ,
ਇੱਕ ਤੇ ਤੁਹਾਡੀ ਜ਼ਮੀਨ ਨੂੰ ਖੋਲਿਆ, ਉਲਟਾ ਦੋਹ ਲਾ ਦਿੱਤੀ ਕਿ ਤੇਰੇ ਪਿਓ ਨੂੰ ਵੀ ਮਾਰ ਦਿੱਤਾ, ਇਸ ਕਰਕੇ ਸੂਬਾ ਇਸ ਗੱਲ ਨੂੰ ਜਰੂਰ ਮੰਨ ਜਾਏਗਾ। ਜੇਕਰ ਨਾ ਵੀ ਉਹਦੀ ਦਲੀਲ ਆਈ ਤੇ ਫਿਰ ਅਸੀਂ ਆਖਾਂਗੇ ਨਹੀਂ ਚੜੋ ਹੋਏ ਦੇਸ਼ ਉਜਾਰਾ, ਅਸੀਂ ਸੂਬੇ ਨੂੰ ਆਖਾਂਗੇ ਕਿ ਜੇਕਰ ਤੂੰ ਗੁਰੂ ਤੇ ਚੜਾਈ ਨਾ ਕੀਤੀ ਤੇ ਫਿਰ ਸਾਰੇ ਦੇਸ਼ ਨੂੰ ਉਜਾੜ ਦੇਗਾ।
ਗੜ ਪਾਵੇ ਗੋਰਿਆ ਕੀ ਹੋਏ, ਗਾਮ ਨਿਕਟ ਕੇ ਰੋਕੇ ਸੋਏ।
ਅਸੀਂ ਸੂਬੇ ਨੂੰ ਆਖਾਂਗੇ ਕਿ ਗੁਰੂ ਆਪਣਾ ਵੱਡਾ ਕਿਲਾ ਬਣਾ ਰਿਹਾ ਹੈ, ਉਹ ਕਿਲਾ ਪਾ ਕੇ ਆਕੀ ਹੋ ਕੇ ਮਵਾਸੀ ਹੋ ਕੇ ਕਿਲੇ ਦੇ ਵਿੱਚ ਬਹਿ ਜਾਏਗਾ, ਲਾਗੇ ਲਾਗੇ ਦੇ ਜਿੰਨੇ ਵੀ ਪਿੰਡ ਨੇ ਉਹਨਾਂ ਨੂੰ ਦਬਾ ਲਏਗਾ।
ਇਮ ਕਹਿ ਸੁਣਿਆ ਪਸ ਮੈਂ ਸੋਏ, ਜਾਗੇ ਬਹੁਰ ਪ੍ਰਾਤ ਕੋ ਜੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਆਪਸ ਦੇ ਵਿੱਚ ਕਰਦੇ ਕਰਦੇ ਇਸ ਤੋਂ ਬਾਅਦ ਸੌ ਗਏ ਨੇ। ਅਗਲੀ ਸਵੇਰ ਹੋਈ ਤੇ ਦੋਵੇਂ ਜਾਗੇ।
ਬੈਠਿਓ ਸੂਬਾ ਅਬਦੁਲ ਖਾਨ, ਲੱਗੀ ਕਚਹਿਰੀ ਨਿਕਟ ਮਹਾਨ।
ਜਲੰਧਰ ਦਾ ਜਿਹੜਾ ਸੂਬਾ ਸੀ ਉਸ ਦਾ ਨਾਂ ਸੀ ਅਬਦੁਲ ਖਾਨ। ਅਬਦੁਲ ਖਾਨ ਆਪਣੀ ਵੱਡੀ ਕਚਹਿਰੀ ਨੂੰ ਲਾ ਕੇ ਬੈਠਾ ਸੀ।
ਸਿਰ ਨਾ ਗੋ ਕਰ ਜਾਏ ਪੁਕਾਰਾ, ਕਰਿਓ ਕਹਿਰ ਮੇਰੋ ਪਿਤ ਮਾਰਾ।
ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਫਰਿਆਦ ਕੀਤੀ ਰਤਨ ਚੰਦ ਨੇ, ਨੰਗਾ ਸਿਰ ਕਰਕੇ ਗਿਆ ਹੈ ਤੇ ਕਹਿੰਦਾ, ਕਹਿਓ ਕਹਿਰ ਮੇਰੋ ਪਿਤ ਮਾਰਾ, ਹੇ ਸੂਬਾ ਜੀ ਕਹਿਰ ਹੋ ਗਿਆ, ਮੇਰੇ ਪਿਤਾ ਨੂੰ ਗੁਰੂ ਨੇ ਮਾਰ ਦਿੱਤਾ।
ਗੁਰ ਨੇ ਛੀਨ ਲੇਨ ਸਭ ਤਰਨੀ, ਬਿਨਾ ਤਾਸ ਕੀ ਨਸ ਅਸ ਕਰਨੀ।
ਕਹਿੰਦਾ ਕਿ ਨਾਲੇ ਤੇ ਗੁਰੂ ਨੇ ਸਾਡੀ ਜਗ੍ਹਾ ਨੂੰ ਰੋਕ ਲਿਆ ਤੇ ਨਾਲੇ ਮੇਰੇ ਪਿਓ ਨੂੰ ਮਾਰ ਦਿੱਤਾ, ਬਿਨਾ ਤਰਾਸ ਕੀਨ ਸਸ ਕਰਨੀ। ਹੇ ਸੂਬਾ ਜੀ, ਬਗੈਰ ਕਿਸੇ ਤਰਾਸ ਤੋਂ ਉਸ ਨੇ ਇਸ ਤਰ੍ਹਾਂ ਦਾ ਕੰਮ ਕੀਤਾ।
ਕੋਟ ਉਸਾਰਤ ਤੈ ਬੜ ਗਾਡੋ, ਹੋਏ ਮਵਾਸ ਗਰਭ ਉਰ ਬਾਡੋ।
ਰਤਨ ਚੰਦ ਕਹਿੰਦਾ ਕਿ ਸਾਡੀ ਜਗ੍ਹਾ ਨੂੰ ਰੋਕ ਕੇ ਗੁਰੂ ਉੱਥੇ ਵੱਡਾ ਕਿਲਾ ਬਣਾ ਰਿਹਾ ਹੈ। ਹੋਏ ਮਵਾਸ ਗਰਭ ਬਾਡੋ, ਉਸ ਗੁਰੂ ਦੇ ਮਨ ਦੇ ਵਿੱਚ ਵੱਡਾ ਹੰਕਾਰ ਵਧਿਆ ਹੋਇਆ, ਇਸ ਕਰਕੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਕੀ ਹੋ ਜਾਏਗਾ, ਉਹ ਮਵਾਸੀ ਬਣ ਕੇ ਬਹਿ ਜਾਏਗਾ ਕਿਲੇ ਦੇ ਵਿੱਚ।
ਅਬਦੁਲ ਖਾਂ ਸੁਣ ਪਾਸ ਹਕਾਰਾ, ਕਹੋ ਨਿਰਣੇ ਕਰ ਕਿਉਂ ਕਰ ਮਾਰਾ।
ਅਬਦੁਲ ਖਾਂ ਨੇ ਦੋਵਾਂ ਨੂੰ ਕੋਲ ਬੁਲਾਇਆ ਹੈ, ਕਹਿੰਦਾ ਕਹੋ ਨਿਰਣੇ ਕਰ ਕਿਉਂ ਕਰ ਮਾਰਾ। ਕਹਿੰਦਾ ਕਿ ਨਿਰਣੇ ਦੇ ਨਾਲ ਪੂਰੀ ਗੱਲ ਸਮਝਾਓ ਕਿ ਕਿਉਂ ਤੇਰੇ ਪਿਓ ਨੂੰ ਗੁਰੂ ਨੇ ਮਾਰਿਆ।
ਲੇਨ ਦੇਨ ਕਿਆ ਪਿਖਿਆ ਪਰਾਧਾ, ਕਿਉਂ ਗਹਿ ਮਾਰਿਓ ਦੇ ਕਰ ਵਾਧਾ।
ਕਹਿੰਦਾ ਕਿ ਗੁਰੂ ਦੇ ਨਾਲ ਤੇਰੇ ਪਿਤਾ ਦਾ ਕੀ ਲੈਣ ਦੇਣ ਸੀ, ਕਿਹੜਾ ਅਪਰਾਧ ਕੀਤਾ, ਕਿਉਂ ਗਹਿ ਮਾਰਿਓ ਦੇ ਕਰ ਵਾਧਾ। ਜ਼ਮੀਨ ਨੂੰ ਰੋਕਣਾ ਤੇ ਗੱਲ ਮੰਨ ਲਈ, ਪਰ ਮਾਰਨ ਦਾ ਕੀ ਕਾਰਨ ਬਣਿਆ।
ਕਰਮ ਚੰਦ ਪੁਣ ਸਕਲ ਸੁਣਾਈ, ਸੋ ਨਹੀਂ ਡਰਤ ਕਹਿ ਮਨ ਆਈ।
ਲਾਗੋਂ ਕਰਮ ਚੰਦ ਨੇ ਸੂਬੇ ਨੂੰ ਆਖਿਆ, ਕਹਿੰਦਾ ਸੋ ਨਹੀਂ ਡਰੇ ਕਰੇ ਮਨ ਪਾਈ। ਗੁਰੂ ਕਿਸੇ ਤੋਂ ਨਹੀਂ ਡਰਦਾ, ਉਹਦੇ ਮਨ ਦੇ ਵਿੱਚ ਜੋ ਆਉਂਦਾ ਹੈ ਨਾ, ਗੁਰੂ ਉਹ ਹੀ ਕਰਦਾ।
ਜੇਠ ਵਿਖੇ ਤੋਇ ਉਤਪਾਤ, ਜਿਸ ਤੇ ਪਾਇਓ ਨਰਨ ਗਨ ਘਾਤ।
ਕਰਮਚੰਦ ਕਹਿੰਦਾ ਕਿ ਜੇਠ ਦੇ ਮਹੀਨੇ ਦੇ ਵਿੱਚ ਜਿਹੜੇ ਉਪਦਰਵ ਪੈਦਾ ਹੋਏ, ਉਹ ਤੇ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਕਿ ਬਾਦਸ਼ਾਹ ਦੇ ਲਸ਼ਕਰ ਦੇ ਨਾਲ ਗੁਰੂ ਨੇ ਜੰਗ ਲੜਿਆ।
ਲੇ ਕਰ ਬਾਜ ਸ਼ਾਹ ਕੋ ਆਵਾ, ਸਦਨ ਸੁਦਾ ਸਰ ਤੇ ਨਿਕਸਾਵਾ।
ਬਾਦਸ਼ਾਹ ਦੇ ਬਾਜ ਨੂੰ ਲੈ ਕੇ ਆ ਗਿਆ ਤੇ ਬਾਦਸ਼ਾਹ ਨੇ ਫਿਰ ਫੌਜ ਦੇ ਨਾਲ ਹੱਲਾ ਕੀਤਾ ਤੇ ਅੰਮ੍ਰਿਤਸਰ ਨਗਰੀ ਨੂੰ ਗੁਰੂ ਛੱਡ ਕੇ ਆ ਗਿਆ।
ਗ੍ਰਾਮ ਰਹੇ ਲਾ ਤੈ ਸਭ ਤਰਨੀ, ਹੁਤੀ ਨੋ ਕੀ ਦੇਸ਼ਨ ਬਰਨੀ।
ਕਰਮਚੰਦ ਰਤਨ ਚੰਦ ਦੇ ਪੱਖ ਦੇ ਵਿੱਚ ਬੋਲਦਾ ਹੈ ਕਿ ਰੋਹੇਲਾ ਪਿੰਡ ਦੀ ਜਿਹੜੀ ਧਰਨੀ ਸੀ, ਜਿਹੜੀ ਧਰਤੀ ਸੀ, ਉਹ ਗੁਰੂ ਨੇ ਜ਼ਬਰਦਸਤੀ ਅਪਣਾ ਲਈ ਹੈ, ਉਹਦੇ ਤੇ ਕਬਜ਼ਾ ਕਰ ਲਿਆ, ਜਿਹੜੀ ਕਿ ਇਸ ਦੇ ਪਿਤਾ ਘੇਰਣ ਦੀ ਔਰ ਇਸ ਦੀ ਸੀ।
ਛੀਨ ਲੀਨ ਗੜ ਕਰੈ ਉਹ ਸਾਰਨ, ਘੇਰਣ ਗਯੋ ਬਰਜਵੇ ਕਾਰਨ।
ਕਹਿੰਦਾ ਕਿ ਧਰਤੀ ਖੋਲੀ, ਉਥੇ ਕਿਲਾ ਬਣਾਉਣ ਦੀ ਜੁਰਤ ਕੀਤੀ ਤੇ ਜਦੋਂ ਘੇਰਣ ਨੇ ਜਾ ਕੇ ਵਰਜਿਆ।
ਪਕੜ ਮਾਰ ਸਰਤਾ ਮੈਂ ਡਾਰਾ, ਸ਼ਾਹਜਹਾਂ ਕੋ ਤਰਾਸ ਨਾ ਤਾਰਾ।
ਕਹਿੰਦਾ ਕਿ ਜਦੋਂ ਘੇਰਣ ਨੇ ਜਾ ਕੇ ਰੋਕਿਆ ਤੇ ਘੇਰਣ ਨੂੰ ਜ਼ਬਰਦਸਤੀ ਫੜ ਕੇ ਮਾਰ ਕੇ ਦਰਿਆ ਦੇ ਵਿੱਚ ਸੁੱਟ ਦਿੱਤਾ, ਕਹਿੰਦਾ ਕਿ ਇਥੋਂ ਤੱਕ ਸੂਬਾ ਜੀ ਉਹ ਬਾਦਸ਼ਾਹ ਦੇ ਡਰ ਨੂੰ ਵੀ ਨਹੀਂ ਮੰਨਦਾ। ਇਸ ਤਰ੍ਹਾਂ ਦਾ ਗੁਰੂ ਨੇ ਵੱਡਾ ਅਪਰਾਧ ਕੀਤਾ। ਇਸ ਤਰ੍ਹਾਂ ਦੀ ਵਿਥਿਆ ਹੁਣ ਸੁਣਾ ਰਹੇ ਨੇ ਕਰਮਚੰਦ ਤੇ ਰਤਨ ਚੰਦ ਸੂਬੇ ਜਲੰਧਰ ਨੂੰ। ਸੋਸਾ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ
ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਤ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।